ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅਪਾਰ ਕਿਰਪਾਲਤਾ ਬਖਸ਼ਿਸ਼ ਦਾ ਸਦਕਾ ਆਪ ਸਾਰੇ ਮਾਈ ਭਾਈ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹੋ। ਗਿਆਨੀ ਜੀ ਨੇ ਬੜੇ ਪਿਆਰ ਸਤਿਕਾਰ ਦੇ ਸਹਿਤ ਸ਼ਾਮ ਦੀ ਸੰਧਿਆ ਸ਼੍ਰੀ ਰਹਿਰਾਜ ਸਾਹਿਬ ਜੀ ਦੇ ਨਿਤਨੇਮ ਆਪ ਜੀ ਨੂੰ ਬੜੇ ਪਿਆਰ ਨਾਲ ਸਰਵਣ ਕਰਵਾਏ ਹਨ। ਉਪਰੰਤ ਗੁਰੂ ਕੇ ਕੀਰਤਨੀਆਂ ਪਾਸੋਂ ਬੜੇ ਪਿਆਰ ਸਤਿਕਾਰ ਦੁਆਰਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਸ਼ਰਵਣ ਕਰਨ ਦਾ ਆਪ ਜੀ ਨੂੰ ਸੁਭਾਗ ਪ੍ਰਾਪਤ ਹੋਇਆ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪਿਆ ਲਾਏ ਧਿਆਨਾ। ਧਿਆਨ ਔਰ ਇਕਾਗਰਤਾ ਵਾਸਤੇ ਕੀਰਤਨ ਬੜਾ ਸਹਾਇਕ ਹੈ। ਇੱਕ ਐਸਾ ਨਾਦ ਹੈ ਜਿਸ ਦੁਆਰਾ ਸੱਪ ਜ਼ਹਿਰੀਲੇ ਜਾਨਵਰ ਵੀ ਜਦੋਂ ਬੀਨ ਵੱਜਦੀ ਹੈ ਉਹ ਵੀ ਰਾਗ ਉੱਤੇ ਮਸਤ ਹੋ ਕੇ ਪੈਰ ਪਾਉਣ ਲੱਗ ਜਾਂਦੇ ਹਨ। ਸ਼ਬਦ ਦਾ ਵੈਸੇ ਹੀ ਪਠਨ ਪਾਠਨ ਜਾਂ ਉਚਾਰਨ ਉਹਦੇ ਵਿੱਚ ਬੜੀ ਬਰਕਤ ਹੈ। ਜਦੋਂ ਉਸਨੂੰ ਰਾਗ ਔਰ ਤਾਲ ਦੁਆਰਾ ਸੁਰ ਦੇ ਵਿੱਚ ਗਾਇਨ ਕੀਤਾ ਜਾਏ ਉਸ ਤੋਂ ਫਿਰ ਇੱਕ ਬੜੀ ਅਗੰਮੀ ਧੁਨ ਜਿਹੜੀ ਹੈ ਪੈਦਾ ਹੁੰਦੀ ਹੈ। ਧੁਨ ਜਿਹੜੀ ਹੈ ਉਹ ਮਨ ਨੂੰ ਆਪਣੇ ਵੱਲ ਖਿੱਚਦੀ ਹੈ, ਇਕਾਗਰਤਾ ਪ੍ਰਦਾਨ ਕਰਦੀ ਹੈ ਔਰ ਧਿਆਨ ਦੇ ਵਿੱਚ ਬੜੀ ਸਹਾਇਕ ਹੈ। ਕਿਉਂਕਿ ਜਿਹੜਾ ਅਨਹਦ ਨਾਦ ਹੈ ਉਹਦੇ ਵਾਸਤੇ ਵੀ ਬਾਣੀ 'ਚ ਦੱਸਿਆ, ਮਦਰ ਮਦਰ ਧੁਨ ਅਨਹਦ ਗਾਜੈ। ਮਿੱਠੀ ਮਿੱਠੀ ਜਿਹੜੀ ਧੁਨ ਹੈ ਅਨਹਦ ਨਾਦ ਦੀ, ਉਹ ਯੋਗੀ ਹਨ ਜਿਹੜੇ ਹੈ ਸੁਰਤੀ ਸਿਮਰਤੀ ਰੂਪੀ ਕੰਨਾਂ ਦੇ ਨਾਲ ਸ਼ਰਵਣ ਕਰਦੇ ਹੈ। ਇੱਕ ਤਾਂ ਆਹਤ ਸ਼ਬਦ ਹੈ ਜਿਹੜਾ ਚੋਟ ਤੋਂ ਪੈਦਾ ਹੁੰਦਾ, ਜਿਵੇਂ ਘੜਿਆਲ ਦੇ ਉੱਪਰ ਠੋੜਾ ਮਾਰਦੇ ਹੈ, ਨਗਾਰੇ ਤੇ ਡਗਾ ਮਾਰਨ ਤੋਂ ਆਵਾਜ਼ ਹੁੰਦੀ ਹੈ। ਜਿੰਨੇ ਵੀ ਚੋਟ ਤੋਂ ਪੈਦਾ ਹੋਣ ਵਾਲੇ ਸ਼ਬਦ ਹੈ ਉਹ ਆਹਤ ਹੈ, ਥੋੜੇ ਸਮੇਂ ਬਾਅਦ ਹੱਥ ਨਸ਼ਟ ਹੋ ਜਾਂਦੇ ਹੈ। ਅਨਾਹਤ ਜਿਹੜਾ ਕਦੇ ਵੀ ਨਸ਼ਟ ਨਾ ਹੋਵੇ ਜਾਂ ਅਨਹਦ ਜਿਹਦੀ ਕੋਈ ਹੱਦ ਸੀਮਾ ਨਾ ਹੋਵੇ ਉਹ ਹੈ ਗੁਰੂ ਦਾ ਸ਼ਬਦ ਜੋ ਖਤਮ ਹੋਣ ਵਾਲਾ ਨਹੀਂ। ਇਹਦੀ ਜਿਹੜੀ ਧੁਨ ਹੈ ਉਹ ਮਨ ਨੂੰ ਆਪਣੇ ਵੱਲ ਖਿੱਚਣ ਵਾਲੀ ਹੈ। ਇਹ ਗੁਰਬਾਣੀ ਹੀ ਅਨਹਦ ਨਾਦ ਹੈ ਤੇ ਜਦੋਂ ਇਹਨੂੰ ਸਾਜਾਂ ਦੇ ਨਾਲ ਗਾਇਨ ਕੀਤਾ ਜਾਏ ਫਿਰ ਇਹਦੇ ਵਿੱਚੋਂ ਬੜਾ ਅਲੌਕਿਕ ਰਸ ਤੇ ਆਨੰਦ ਪ੍ਰਾਪਤ ਹੁੰਦਾ ਹੈ। ਸੱਚਖੰਡ ਦਾ ਜਦੋਂ ਨਕਸ਼ਾ ਮਹਾਰਾਜ ਨੂੰ ਪੁੱਛਿਆ, ਤਿੰਨ ਸੋਦਰ ਹੈ, ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ, ਸ਼੍ਰੀ ਰਹਿਰਾਜ ਸਾਹਿਬ ਜੀ ਦੇ ਅੰਦਰ ਆਸਾ ਰਾਗ ਵਿੱਚ, ਅਰਥ ਇੱਕੋ ਹੀ ਹੈ, ਪਾਠ ਮਾਤਰ ਥੋੜਾ ਅੰਤਰ ਹੈ। ਉੱਥੇ ਬੜੇ ਧਿਆਨ ਦੇ ਨਾਲ ਪੜ੍ਹਨਾ ਪੈਂਦਾ ਗਗਨ ਮਾਤਰਾ ਦੇਖ ਕਰਕੇ, ਜਦੋਂ ਮਹਾਰਾਜ ਸੱਚਖੰਡ ਗਏ ਉੱਥੇ ਅਕਾਲ ਦੀ ਉਸਤ ਵਿੱਚ ਇਹ ਸੋਦਰ ਦੀ ਪੌੜੀ ਉਚਾਰਨ ਕੀਤੀ ਹੈ। ਜਾਂ ਸਿੱਧਾ ਨੇ ਪੁੱਛਿਆ ਉਸ ਵੇਲੇ ਦੱਸਿਆ ਤੀਸਰਾ ਸੰਪਰ ਵਾਲਾ ਦੱਸਦੇ ਹੈ ਕਿ ਬੇਬੇ ਨਾਨਕੀ ਜੀ ਨੇ ਪੁੱਛਿਆ ਕਿ ਮਹਾਰਾਜ ਆਪ ਸੱਚਖੰਡ ਗਏ ਸੀ ਉੱਥੇ ਬਾਰੇ ਆਪ ਕੁਝ ਕਿਰਪਾਲਤਾ ਕਰ ਦਿਓ ਫਿਰ ਤੀਸਰੀ ਵਾਰੀ ਉਚਾਰਨ ਹੋਇਆ ਕਿ ਉੱਥੇ ਕਿਸ ਤਰ੍ਹਾਂ ਦਿਨ ਰਾਤ ਕੌਣ ਕੌਣ ਗਾਉਂਦੇ ਹੈ ਕਿਸ ਤਰ੍ਹਾਂ ਸ਼ਬਦ ਦੀ ਧਨਕਾਰ ਹੁੰਦੀ ਹੈ। ਅਖੀਰ ਵਿੱਚ ਦੱਸਿਆ ਕਿ ਜਿਹੜੇ ਮੁਖੀ ਮੁਖੀ ਉਹਨਾਂ ਦੇ ਕੁਝ ਨਾਮ ਵਰਣਨ ਕੀਤੇ ਹੈ ਬਾਅਦ ਵਿੱਚ ਹੋਰ ਕੀਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਪਿਆ ਵਿਚਾਰੇ। ਕਹਿੰਦੇ ਹੋਰ ਵੀ ਬਹੁਤ ਸਾਰੇ ਹੈ, ਸਾਰਿਆਂ ਦੀ ਗਿਣਤੀ ਕਰਨੀ ਬੜੀ ਔਖੀ ਹੈ। ਇਹ ਗੱਲ ਵਿਚਾਰ ਦੁਆਰਾ ਤੁਹਾਨੂੰ ਦੱਸੀ ਹੈ ਕਿਉਂਕਿ ਪਰਮੇਸ਼ਰ ਦੇ ਦਰਬਾਰ ਵਿੱਚ ਵੀ ਦਿਨ ਰਾਤ ਇਹ ਅਨਹਤ ਨਾਮ ਦੀ ਧੁਨੀ ਹੁੰਦੀ ਹੈ। ਉਹੀ ਨਕਸ਼ਾ ਇਸ ਧਰਤੀ ਤੇ ਸੱਚਖੰਡ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਰਚਨਾ ਹੋਈ ਹੈ ਤੇ ਜੋ ਪਰੰਪਰਾ ਸੱਚਖੰਡ ਦੀ ਹੈ ਉਹ ਅਕਾਲ ਦੀ ਉਸ ਰੂਪੀ ਜਿਹੜਾ ਕੀਰਤਨ ਉਹ ਮਰਯਾਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਹੀ ਆਪਣੇ ਸਰਵਣ ਸਰੂਪ ਵੇਲੇ ਕਾਇਮ ਕੀਤੀ ਹੈ ਤੇ ਅੱਜ ਚੱਲ ਰਹੀ ਹੈ ਤੇ ਬਾਕੀ ਗੁਰੂ ਘਰ ਜਿੰਨੇ ਵੀ ਦੇਸ਼ ਪ੍ਰਦੇਸ਼ ਵਿੱਚ ਹੈ ਪ੍ਰਬੰਧਕ ਮਹਾਰਾਜ ਦੇ ਪਵਿੱਤਰ ਇਤਿਹਾਸਕ ਸਥਾਨਾਂ ਤੋਂ ਸੇਧ ਲੈ ਕੇ ਨਿਤਨੇਮ ਹੋਣਾ ਕੀਰਤਨ ਹੋਣਾ ਕਥਾ ਹੋਣੀ ਜਾਂ ਹੋਰ ਲੰਗਰ ਦੀਆਂ ਜੋ ਵੀ ਪਰੰਪਰਾਵਾਂ ਹਨ ਉਹ ਚੱਲ ਰਹੀਆਂ। ਸਤਿਗੁਰੂ ਜੀ ਨੇ ਬੜੀ ਕਿਰਪਾਲਤਾ ਕੀਤੀ ਹੈ ਕਿ ਰਾਗੀ ਸਿੰਘ ਬਹੁਤ ਹੀ ਭਿੱਜ ਕੇ ਬਾਣੀ ਦਾ ਪਿਆਰ ਨਾਲ ਕੀਰਤਨ ਕਰਦੇ ਹੈ ਕਿਉਂਕਿ ਕੀਰਤਨ ਜਦੋਂ ਕਰਨ ਵਾਲਾ ਬੈਰਾਗ ਦੇ ਵਿੱਚ ਕੀਰਤਨ ਕਰਦਾ ਅਤੇ ਸਰੋਤਿਆਂ ਦੇ ਮਨ ਦੇ ਉੱਤੇ ਵੀ ਉਸਦਾ ਬੜਾ ਪ੍ਰਭਾਵ ਹੁੰਦਾ ਹੈ। ਸਤਿਗੁਰੂ ਜੀ ਨੇ ਇਹ ਬਖਸ਼ ਰੂਪ ਵਿੱਚ ਸਾਨੂੰ ਦਾਤ ਦਿੱਤੀ ਹੈ। ਹੁਣ ਨਵੇਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਵਿੱਚੋਂ ਵਿਚਾਰ ਕਰਾਂਗੇ। ਸੋ ਪਹਿਲੇ ਸ਼ਬਦ ਬਹੁਤ ਵਿਸਥਾਰਮਈ ਸੀ, ਪੂਰਾ ਪੇਜ ਦਾ ਸੀ ਤੇ ਸਮਾਂ ਬੜਾ ਸਮਾਸ ਹੁੰਦਾ ਹੈ ਤੇ ਆਪ ਜੀ ਨੂੰ ਸਮੇਂ ਵਿੱਚ ਵਿਚਰਨਾ ਪੈਂਦਾ ਹੈ। ਇਸ ਕਰਕੇ ਸਮੇਂ ਨੂੰ ਮੁੱਖ ਰੱਖ ਕੇ ਇਸ ਸ਼ਬਦ ਦੀ ਵਿਚਾਰ ਕਰਾਂਗੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੋ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਗੱਦੀ ਦੇ ਛੇਵੇਂ ਸਰੂਪ ਹੈ, ਪੰਜ ਪਿਆਲੇ ਪੰਜ ਪੀਰ ਛੱਠ ਵੀਰ ਬੈਠਾ ਗੁਰ ਭਾਵੇ, ਅਰਜਨ ਖਾਇਆ ਪਲਟ ਕਰ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਬੜ ਯੋਧਾ ਬਹੁ ਪਰ ਉਪਕਾਰੀ। ਉਹਨਾਂ ਦੇ ਪੰਜ ਸਾਹਿਬਜ਼ਾਦਿਆਂ ਵਿੱਚੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਹਨ ਤੇ ਜਿਨ੍ਹਾਂ ਦਾ ਪਹਿਲਾ ਨਾਮ ਇਤਿਹਾਸਕਾਰਾਂ ਨੇ ਤਿਆਗਮਲ ਲਿਖਿਆ ਕਰਤਾਰਪੁਰ ਦੇ ਜੰਗ ਵਿੱਚ ਤਲਵਾਰ ਦੀ ਬਹੁਤ ਵੱਡੀ ਬਹਾਦਰੀ ਦਿਖਾਉਣ ਤੋਂ ਉਸ ਧਰਮ ਯੁੱਧ ਦੇ ਵਿੱਚ ਸਤਿਗੁਰੂ ਜੀ ਦੀ ਕੁਰਬਾਨੀ ਔਰ ਬਹਾਦਰੀ ਨੂੰ ਦੇਖ ਕੇ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਤਿਆਗ ਮਲਨੀ ਤਾਂ ਤੇਗ ਬਹਾਦਰ ਹਨ। ਫਿਰ ਜਦੋਂ ਸਮਾਂ ਪਿਆ, ਤੇਗ ਦੀ ਬਹਾਦਰੀ ਦਿਖਾਈ ਵੀ, ਨਾਂ ਨੂੰ ਸਾਰਥਕ ਵੀ ਕੀਤਾ। ਤਿਲਕ ਜੰਝੂ ਰਾਖਾ ਪ੍ਰਭ ਤਾਂ ਕਾ ਕਿਨੋ ਵੱਡੋ ਕਲੂ ਮੈਂ ਸਾਕਾ, ਸਾਧਨ ਹੇ ਤੀਜਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ, ਧਰਮ ਹੇਤ ਸਾਕਾ ਜਨ ਕੀਆ ਸੀਸ ਦੀਆ ਪਰ ਸਿਰੜ ਨਾ ਦੀਆ, ਨਾਟਕ ਚੇਟ ਕੀਏ ਕੁਕਾਜਾ ਪ੍ਰਭ ਲੋਕਨ ਕਹਿ ਆਵਤ ਲਾਜਾ। ਤੇਗ ਬਹਾਦਰ ਕੇ ਚਲਤ ਭੈਓ ਜਗ ਕੋ ਸੋਕ ਹੈ 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 ਸਭ ਜਗ ਭੈਓ, ਜੈ 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 ਸੁਣੋ ਠੀਕਰ ਫੋਰ ਦਲੀ ਸਿਰ ਪ੍ਰਭਪੁਰ ਕੀਆ ਬਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਮਾਨ। ਹੁਣ ਧੰਨ ਗੁਰੂ ਨਾਨਕ ਪਾਤਸ਼ਾਹ ਉਹਨਾਂ ਦੇ ਜੰਝੂ ਪਾਇਆ ਜਾ ਰਿਹਾ, ਉਹ ਜੰਝੂ ਪਾ ਨਹੀਂ ਰਹੇ। ਸ਼ਬਦ ਚਾਰ ਕੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵੱਠ, ਇਹ ਜਿਨਿਊ ਜੀ ਕਾ ਹੈ ਤਾਂ ਪਾਂਡੇ ਘੱਤ। ਅੱਜ ਹਿੰਦੁਸਤਾਨ ਦੇ ਜਿਹੜੇ ਲੋਕ ਆ ਉਹਨਾਂ ਦੇ ਜੰਝੂ ਲਹਿ ਰਹੇ ਹੈ ਕਿ ਮਹਾਰਾਜ ਦੇ ਚਰਨਾਂ ਜੋ ਫਰਿਆਦੀ ਹੋ ਕੇ ਆਏ ਹੈ। ਜੇ ਮਾਰੇ ਕਹਿੰਦੇ ਭਾਈ ਜ਼ਬਰਦਸਤੀ ਪਾਇਆ ਵੀ ਨਹੀਂ ਜਾਂਦਾ ਤੇ ਜ਼ਬਰਦਸਤੀ ਲਾਇਆ ਵੀ ਨਹੀਂ ਜਾਂਦਾ, ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਕਿ ਸਾਡੇ ਧਰਮ ਨੂੰ ਖਤਰਾ ਤੇ ਆਪਣਾ ਬਲੀਦਾਨ ਦੇ ਕੇ ਰੱਖਿਆ ਕਰਦੇ ਹੈ। ਸੋ ਆਪੋ ਆਪਣੇ ਵਾਸਤੇ ਸਾਰਾ ਸੰਸਾਰ ਕਰ ਰਿਹਾ, ਪਰ ਮਾਰੇ ਕਹਿੰਦੇ ਐਸੀ ਜਿਹੜੀ ਕਿਰਿਆ ਅੱਜ ਤੀ ਕਿਸੇ ਨੇ ਆ ਕੇ ਕੀਤੀ ਨਹੀਂ, ਜੋ ਕਰਕੇ ਦਿਖਾਵੇ ਉਹਨਾਂ ਦੀ ਪਾਵਨ ਗੁਰਬਾਣੀ ਹੈ ਭਾਈ, ਜਿਹਨਾਂ ਦੀ ਕਿਰਪਾ ਦੇ ਨਾਲ ਹੀ ਅੱਜ ਹਿੰਦੁਸਤਾਨ ਦੇ ਅੰਦਰ ਸਨਾਤਨੀ ਜਾਂ ਗੁਰਸਿੱਖਾਂ ਦੀ ਮਾਣ ਮਰਯਾਦਾ ਕਾਇਮ ਹੈ। ਸੋ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਬੜੀ ਵੈਰਾਗਮਈ ਹੈ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿੱਥੇ ਅਸਥਾਨ ਆ ਉੱਥੇ ਭੋਰੇ ਜ਼ਰੂਰ ਹੈ। ਸ੍ਰੀ ਅਨੰਦਪੁਰ ਸਾਹਿਬ ਗੁਰਦੁਆਰਾ ਭੋਰਾ ਸਾਹਿਬ, ਉੱਥੇ ਹੀ ਕਸ਼ਮੀਰੀ ਪੰਡਿਤ ਬੇਨਤੀ ਕਰਨ ਆਏ ਸੀ ਅਤੇ ਬਾਬਾ ਬਕਾਲਾ ਸਾਹਿਬ ਮਹਾਰਾਜ ਦਾ ਨਾਨਕੇ ਪਿੰਡ ਸੀ, ਇੱਥੇ 27 ਸਾਲ 9 ਮਹੀਨੇ 9 ਦਿਨ 9 ਘੜੀਆਂ 9 ਪਲ ਬੰਦਗੀ ਕੀਤੀ। ਮਾਤਾ ਜੀ ਪਹਿਰੇ ਤੇ ਸੀ, ਜਗਤ ਮਾਤਾ ਨਾਨਕੀ ਜੀ। ਔਰ ਜਦੋਂ ਮੱਖਣ ਸ਼ਾਹ ਦਵਾਣੇ ਦਾ ਬੇੜਾ ਡੁੱਬ ਰਿਹਾ ਸੀ, ਗੁਰੂ ਨਾਨਕ ਪਾਤਸ਼ਾਹ ਜੀ ਗੱਦੀ ਦੀ ਅਰਾਧਨਾ ਕੀਤੀ, ਬਹੁਤ ਪੀਰ ਫਕੀਰ ਮਨਾਏ, ਸਫਲਤਾ ਨਾ ਮਿਲੀ। ਫਿਰ ਮਹਾਰਾਜ ਸੱਚੇ ਪਾਤਸ਼ਾਹ ਦੀ ਗੱਦੀ ਨੂੰ ਅਰਾਧਿਆ ਤੇ 500 ਮੋਹਰ ਦੀ ਸੁਖਣਾ ਸੁਖੀ, ਬੇੜਾ ਬੰਨੇ ਲੱਗਿਆ। ਫਿਰ ਸਾਧ ਸੰਗਤ ਜੀ ਪੁੱਛਦਾ ਪੁਛਾਉਂਦਾ ਬਾਬੇ ਬਕਾਲੇ ਆਇਆ ਕਿ 8ਵੇਂ ਪਾਤਸ਼ਾਹ ਜੀ ਦਾ ਬਚਨ ਸੀ ਦਿੱਲੀ ਬਾਲਾ ਸਾਹਿਬ ਜੋਤੀ ਜੋਤ ਸਮਾਉਣ ਵੇਲੇ, ਜਦੋਂ ਭਾਈ ਦਰਗਾਹ ਜੀ ਮਲ ਜਾਂ ਭਾਈ ਭੱਠਾ ਜੀ ਆਦਿ ਸਿੱਖਾਂ ਨੇ ਬੇਨਤੀ ਕੀਤੀ, ਅੱਗੇ ਇੱਕ ਗੁਰੂ ਦੂਏ ਦੇ ਲੜ ਲਾਉਂਦੇ ਸੀ, ਹੁਣ ਇਹ ਮਹਾਰਾਜ ਨੇ ਹੁਕਮ ਕੀਤਾ ਸੀ ਬਾਬਾ ਵਸਹਿ ਬਕਾਲੇ ਬਨ ਗੁਰ ਸੰਗਤ ਸਗਲ ਸੰਭਾਲੇ। ਇਹ ਗੱਲ ਤਾਂ ਬੜੀ ਸਿੱਧੀ ਪੱਧਰੀ ਸੀ, ਕਿਉਂਕਿ ਬਾਬਾ ਗੁਰਦਿੱਤਾ ਜੀ ਤੇ ਗੁਰੂ ਤੇਗ ਬਹਾਦਰ ਜੀ ਸਕੇ ਭਰਾ ਆ। ਬਾਬਾ ਗੁਰਦਿੱਤਾ ਸਾਹਿਬ ਜੀ ਦੇ 2 ਸਾਹਿਬਜ਼ਾਦੇ ਸੀ, ਬਾਬਾ ਧੀਰ ਮੱਲ ਜੀ, ਧੰਨ ਗੁਰੂ ਹਰਰਾਏ ਸਾਹਿਬ ਜੀ। ਗੁਰੂ ਹਰਰਾਏ ਸਾਹਿਬ ਜੀ ਦੇ 2 ਸਾਹਿਬਜ਼ਾਦੇ ਸੀ, ਬਾਬਾ ਰਾਮ ਰਾਏ ਜੀ, ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਬਾਬਾ ਗੁਰਦਿੱਤਾ ਜੀ ਦੇ ਪੋਤੇ ਬਣੇ ਅਤੇ 9ਵੇਂ ਪਾਤਸ਼ਾਹ ਦੇ ਵੀ ਪੋਤਰੇ ਹੈ। ਗੱਲ ਤਾਂ ਬੜੀ ਸਾਫ਼ ਸੀ ਕਿ ਬਾਬਾ ਸਾਹਿਬ ਬਕਾਲੇ ਉਹਨਾਂ ਦੇ ਬਾਬੇ ਰੱਖਦੇ ਸੀ, ਪਰ ਉਹ ਜਿੰਨਾ ਚਿਰ ਮਹਾਰਾਜ ਨੇ ਗੁਪਤ ਰਹਿਣਾ ਸੀ ਉਹ ਮਾਇਆ ਦਾ ਪੜਦਾ ਪਿਆ ਰਿਹਾ। ਗੱਜ ਕੇ ਬੋਲੋ ਗੱਲ ਤਾਂ ਬਹੁਤ ਕਲੀਅਰ ਸੀ, ਬੜੀ ਸਾਫ ਸੀ। ਹੁਣ ਉਹ ਮੱਖਣ ਸ਼ਾਹ ਲਵਾਣੀ ਨੂੰ ਹੀ ਮਾਣ ਮਿਲਣਾ ਸੀ। ਜਦੋਂ ਉੱਥੇ ਆਇਆ ਤੇ ਉੱਥੇ ਪਖੰਡੀਆਂ ਦੀਆਂ 22 ਮੰਜੀਆਂ ਲੱਗੀਆਂ ਹੋਈਆਂ, 22 ਗੁਰੂ ਬਣ ਕੇ ਬੈਠੇ ਤੇ ਪੁੱਛਿਆ ਤੇ ਗੁਰੂ ਕੌਣ ਆ? ਉਹ ਸਾਰਿਆਂ ਨੇ ਆਪੋ ਆਪਣੇ ਮਸੰਦ ਰੱਖੇ ਹੋਏ ਸੀ। ਉਹ ਕਹਿਣ ਜੀ ਇਹ ਵੱਡੇ ਗੁਰੂ, ਇਹ ਵੱਡੇ ਗੁਰੂ। ਉਹ ਬੜੀ ਦੁਬਧਾ ਚ ਪੈ ਗਿਆ ਵੀ ਗੱਦੀ ਇਹ ਕਿਹਾ ਤੇ ਗੁਰੂ 22 ਹੈ, ਇਹ ਗੱਲ ਬੜੀ ਅਨੋਖੀ ਜੀ ਬਣ ਗਈ ਹੈ, ਕਿਵੇਂ ਫੈਸਲਾ ਹੋਵੇ? ਕਹਿੰਦਾ ਵੀ 5-5 ਮੋਹਰਾਂ ਰੱਖ ਕੇ ਮੱਥਾ ਟੇਕੀ, ਚਲੋ ਜਿਹੜਾ ਪੂਰਾ ਹੋਊਗਾ ਮੰਗ ਲਊਗਾ ਆਪਣਾ ਦਸਵੰਧ। ਪਰ ਪੂਰਾ ਹੁੰਦਾ ਤੇ ਕੋਈ ਮੰਗਦਾ? ਅਖੀਰੀ ਅੰਮ੍ਰਿਤ ਵੇਲੇ ਅਰਦਾਸ ਕੀਤੀ ਵੀ ਪਾਤਸ਼ਾਹ, ਸਾਰੀ ਸੰਗਤ ਵੀ ਦੁਬਧਾ ਚ ਪਈ ਹੈ, ਮੈਂ ਵੀ ਦੁਬਧਾ ਦਿੱਤਿਆ, ਇਹ ਕੈਸੇ ਕਿਸ ਤਰ੍ਹਾਂ ਦਾ ਵਾਤਾਵਰਨ ਹੈ? ਅਰਦਾਸ ਕੀਤੀ ਜਿਹੜਾ ਅੰਮ੍ਰਿਤ ਵੇਲੇ ਕੋਈ ਮਿਲੇਗਾ ਉਹਨੂੰ ਪੁੱਛਾਂਗੇ ਵੀ ਅੰਮ੍ਰਿਤ ਵੇਲੇ ਆਮ ਕਈ ਵਾਰੀ ਭਜਨੀਕ ਬੰਦੇ ਮਿਲਦੇ ਆ। ਉਹ ਸਵੇਰੇ ਜਦੋਂ ਇਸ਼ਨਾਨ ਪਾਣੀ ਕਰਕੇ ਨਿਤਨਾਮ ਕਰਕੇ ਨਿਕਲੇ, ਉਹਨਾਂ ਨੂੰ ਕੋਈ ਬਾਲਕ ਮਿਲਿਆ, ਕਹਿਣ ਲੱਗੇ ਅਰੇ ਬਾਲਕ, ਇੱਥੇ 22 ਗੁਰੂ ਤਾਂ ਦੇਖੋ ਕੋਈ ਹੋਰ ਵੀ ਹੈ? ਉਹ ਕਹਿੰਦੇ ਭੋਰੇ ਚ ਰਹਿੰਦੇ, ਮਿਲਦੇ ਬਹੁਤ ਘੱਟ, ਫਲਾਨਾ ਨਾਂ ਕਰਕੇ ਪੁਕਾਰਦੇ ਆ। ਉੱਥੇ ਆ ਗਿਆ ਮਾਤਾ ਜੀ ਦਾ ਪਹਿਰਾ, ਕਹਿੰਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ। ਖੈਰ ਮਾਤਾ ਜੀ ਨੂੰ ਬੜੀ ਦੀਨ ਮਨੇ ਹੋ ਕੇ ਬੇਨਤੀ ਕੀਤੀ, ਜਦੋਂ ਅੰਦਰ ਗਏ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ ਚਰਨਾਂ 'ਚ ਨਮਸਕਾਰ 5 ਮੋਹਰਾਂ ਰੱਖ ਕੇ ਕੀਤੀ। ਮਹਾਰਾਜ ਨੇ ਹੁਣ ਚਾਦਰ ਲਈ ਸੀ ਤੇ ਮੋਢੇ ਛਿੱਲੇ ਹੋਏ ਦਿਖਾਲੇ, ਕਹਿੰਦੇ ਮੋਹਰਾਂ 5 ਦਿਨ ਸੁੱਕਣਾ, 500 ਦੀ ਸੁੱਕਦਾਂ, ਜਦ ਮਜ਼ਦੂਰੀ ਪੂਰੀ ਕੀਤੀ ਆ ਤੇ ਦਿਹਾੜੀ ਘੱਟ ਕਿਉਂ ਲੈਣੀ ਹੈ? ਗੱਜ ਕੇ ਬੋਲੋ ਮੁਨੀ ਕਹੇ ਤਾਂ ਅਸਲੀ ਗੁਰੂ ਮਿਲ ਗਏ। ਉਹਨੂੰ ਕਿਹਾ ਕਿ ਹੁਣ ਭੁਲੀਆਂ ਸੰਗਤਾਂ ਨੂੰ ਦੱਸਿਆ ਜਾਏ ਇਹ ਪਖੰਡ ਦਾ ਭਾਂਡਾ ਜਿਹੜਾ ਫੁੱਟਣਾ ਚਾਹੀਦਾ। ਤੇ ਮਹਾਰਾਜ ਨੇ ਕਿਹਾ ਜੇ ਮੈਨੂੰ ਪ੍ਰਗਟ ਕਰੇਗਾ ਤੇਰਾ ਮੂੰਹ ਕਾਲਾ ਕਰਕੇ ਖੋਤੇ ਦੇ ਵਾਲ ਕੇ ਬਕਾਲੇ ਦੁਆਲੇ 4 ਗੇੜੇ ਦੇਵਾਂਗੇ। ਉਹ ਚਲੇ ਗਿਆ, ਉਹ ਮੂੰਹ ਕਾਲਾ ਕਰ ਲਿਆ, ਖੋਤੇ ਦੇ ਵਾਲ ਗੇੜੇ ਦੇ ਕੇ ਤੇ ਕੋਠੇ ਦੇ ਚੜ੍ਹ ਕੇ ਪਤਾ ਫੇਰ ਤਾਂ ਭੁੱਲੀਏ ਸੰਗਤੇ ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਸੰਗਤ ਅੱਗੇ ਹੀ ਪਰੇਸ਼ਾਨ ਸੀ, ਇੱਕਦਮ ਪੈ ਗਿਆ। ਸੋ ਇਸ ਤਰ੍ਹਾਂ ਇਹ ਉਹਨਾਂ ਦੀ ਪਾਵਨ ਬਾਣੀ ਹੈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਆ ਸਾਰੀ ਕਿਰਪਾ ਦੇ ਦੇਣ ਹੈ। ਧਰਮ ਹੇਤ ਸਾਕਾ ਜਿਨਗੀਆ, ਸੀਸ ਦੀਆ ਪਰ ਸਿਰੜ ਨਾ ਦੀਆ। ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰ ਰਹੇ ਹੈ। ਤਨਾਸਰੀ ਮਾਲਾ ਨਾਵਾ, ਅਬ ਮੈਂ ਕੌਣ ਅਪਾਓ ਕਰੋ। ਇਹ ਪਾਤਸ਼ਾਹ ਹੁਣ ਕਲਯੁਗ ਦਾ ਬੜਾ ਭਾਰੀ ਜ਼ੋਰ ਹੈ, ਬੁਰਾਈ ਜਿਹੜੀ ਹੈ ਛਾਲਾਂ ਮਾਰ ਮਾਰ ਕੇ ਵੱਧ ਰਹੀ ਹੈ, ਕੋ ਸੰਗਤ ਬਹੁਤ ਹੈ ਤੇ ਮਨ ਦਾ ਸੰਸਾਰੀ ਲੋਕਾਂ ਦਾ ਇਸ ਸਮੇਂ ਵਿੱਚ ਆਪਣੇ ਆਪ ਨੂੰ ਪਵਿੱਤਰ ਰੱਖਣਾ, ਕਲੰਕ ਤੋਂ ਰਹਿਤ ਜੀਵਨ, ਆਪਣੇ ਦਾਮਨ ਨੂੰ ਪਵਿੱਤਰ ਰੱਖਣਾ ਔਖਾ ਬੜਾ ਹੈ। ਆਪ ਇਹਨਾਂ ਕਲਯੁਗੀ ਜੀਵਾਂ 'ਤੇ ਕਿਰਪਾ ਕਰੋ। ਹੁਣ ਕਿਹੜਾ ਉਪਾਅ ਕੀਤਾ ਜਾਏ ਜਿਹਦੇ ਦੁਆਰਾ ਇਹ ਆਪਣਾ ਕਲਯੁਗ ਦੀ ਕਾਲ ਤੋਂ ਬਚਾ ਕਰ ਸਕਣ, ਵਹਿਮਾਂ ਤੋਂ, ਭਰਮਾਂ ਤੋਂ, ਪਖੰਡਾਂ ਤੋਂ, ਇਹਨਾਂ ਚੀਜ਼ਾਂ ਤੋਂ ਬਚ ਸਕਣ, ਔਰ ਜਿਵੇਂ ਇਹਨਾਂ ਦੀ ਕਲਿਆਣ ਹੋ ਸਕੇ। ਜੇ ਵਿਦ ਮਨ ਕੋ ਸੰਸਾਰ ਚੁੱਕੈ, ਜਿਹੜੀ ਵਿਧੀ ਨਾਲ, ਮਰਜ਼ਾਦਾ ਦੇ ਨਾਲ ਮਨ ਦਾ ਜਿਹੜਾ ਸੰਸਾਰ ਨਿਵਿਰਤ ਹੋ ਜਾਏ। ਸੰਸਾਰ ਹੁੰਦਾ 2 ਕੋਟੀ ਵਾਲਾ ਗਿਆਨ, ਜਿਹਦੇ ਵਿੱਚ ਭਰਮ ਬਿਰਤੀ ਬਣੀ ਰਹੇ। ਜਦੋਂ ਸੰਸਾਰ ਹੁੰਦਾ ਤੇ ਫਿਰ ਬੰਦੇ ਦੀ ਦੁਵਿਧਾ ਵਿਰਤੀ ਬਣ ਜਾਂਦੀ ਹੈ, ਪਤਾ ਨਹੀਂ ਬਾਣੀ ਪੜ੍ਹ ਕੇ ਸਾਨੂੰ ਕੁਝ ਮਿਲੇਗਾ ਕਿ ਨਹੀਂ ਮਿਲੇਗਾ। ਇੰਨਾ ਚਿਰ ਹੋ ਗਿਆ ਅੰਮ੍ਰਿਤ ਛਕੇ ਨੂੰ, ਕੁਝ ਨਹੀਂ ਮਿਲਿਆ। ਇਸ ਤਰ੍ਹਾਂ ਸ਼ੰਕੇ ਵਾਦੀ ਵਾਲੀ ਵਿਰਤੀ ਜਿਹੜੀ ਰਹਿਣੀ ਹੈ ਉਹ ਕਿਹੜੀ ਵਿਧੀ ਹੈ ਜਿਹਦੇ ਨਾਲ ਮਨ ਦਾ ਜਿਹੜਾ ਸ਼ੰਕਾ ਹੈ ਉਹ ਨਿਵਿਰਤ ਹੋ ਜਾਏ, ਚੁੱਕ ਜਾਏ, ਦੂਰ ਹੋ ਜਾਏ। ਭਵਨਿਤ ਪਾਰ ਪਰੋ, ਇਹ ਜਿਹੜਾ ਭੈ ਦਾ ਇੱਕ ਸੰਸਾਰ ਸਾਗਰ ਆ, ਇਸ ਤੋਂ ਸਾਨੂੰ ਪਾਰ ਉਤਾਰਾ ਮਿਲ ਜਾਏ, ਇੱਥੋਂ ਪਾਰ ਪੈ ਜਾਈਏ, ਸੰਸਾਰ ਸਾਗਰ ਨੂੰ ਲੰਘ ਜਾਈਏ। ਕਿਉਂ ਗੁਰੂ ਦੀ ਕਿਰਪਾ ਹੋ ਜਾਏ ਤੇ ਫਿਰ ਜਿਵੇਂ ਗਾਂ ਦੇ ਖੁਰ ਵਿੱਚ ਥੋੜਾ ਜਿਹਾ ਪਾਣੀ ਹੋਵੇ ਉਹਨੂੰ ਟੱਪਣ ਲੱਗਿਆ ਕੋਈ ਤਕਲੀਫ ਨਹੀਂ ਹੁੰਦੀ ਤੇ ਦੇਰੀ ਵੀ ਨਹੀਂ ਹੁੰਦੀ। ਤੇ ਇਸੇ ਤਰ੍ਹਾਂ ਇਹ ਜਿਹੜਾ ਸੰਸਾਰ ਸਾਗਰ ਹੈ ਗੁਰਮੁਖਾਂ ਵਾਸਤੇ ਕੋਈ ਕਸ਼ਟਦਾਇਕ ਵੀ ਨਹੀਂ, ਉਹਨਾਂ ਲਈ ਤਰਨਾ ਬੜਾ ਸੌਖਾ ਹੈ। ਸੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਇਤਿਹਾਸ ਭਾਈ ਬਾਲਾ ਜੀ ਦੀ ਸਾਖੀ ਵਿੱਚ ਐਸੇ ਬਹੁਤ ਦ੍ਰਿਸ਼ਟਾਂਤ ਆਏ ਹੈ ਕਿ ਸਤਿਗੁਰੂ ਜੀ ਸਮੁੰਦਰ ਉੱਪਰ ਕਿਵੇਂ ਗਏ, ਕਿਸ ਤਰ੍ਹਾਂ ਵਿਚਰੇ। ਤੇ ਜਿਵੇਂ ਇੱਕ ਮੱਛਣ ਮਰਦਾਨਾ ਜੀ ਨੂੰ ਨਿਗਲ ਲਿਆ ਸੀ ਤੇ ਹਜ਼ੂਰ ਪਾਤਸ਼ਾਹ ਵੀ ਉਹਦੇ ਮੁੱਖ ਵਿੱਚ ਪ੍ਰਵੇਸ਼ ਕਰਦਾ ਹੈ, ਉਹ ਕੋਈ ਦੈਂਤ ਰੂਹ ਸੀ ਤੇ ਮਹਾਰਾਜ ਨੇ ਆਪਣਾ ਏਡਾ ਆਕਾਰ ਵਧਾਇਆ ਤੇ ਉਹਦਾ ਸਰੀਰ ਫੁੱਟ ਗਿਆ ਤੇ ਫਿਰ ਮਰਦਾਨਾ ਜੀ ਨੂੰ ਬਾਹਰ ਕੱਢਿਆ ਤੇ ਵਿਚਾਰਾ ਸੀ ਇਹ ਸਮੁੰਦਰ ਵਿੱਚ ਡੁੱਬਣ ਤੋਂ ਵੀ। ਇਹ ਭਾਈ ਬਾਲਾ ਜੀ ਨੇ ਪੁੱਛਿਆ ਕਿ ਮਹਾਰਾਜ ਮੱਛ ਕੌਣ ਸੀ, ਇਹ ਮਹਾਰਾਜ ਨੇ ਫਿਰ ਉਹਦੇ ਪਿਛਲੇ ਜਨਮ ਦੇ ਹਿਸਾਬ ਕਿਤਾਬ ਬਾਰੇ ਸਾਰਾ ਦੱਸਿਆ ਤੇ ਉਹਦੀ ਕਲਿਆਣ ਵੀ ਕੀਤੀ ਕਿਉਂਕਿ ਉਹ ਸਰਭਾਗ ਹੈ, ਸਮਰੱਥ ਹੈ, ਸਰਵ ਸ਼ਕਤੀਮਾਨ ਹਨ। ਕਿਉਂਕਿ ਜਿਹੜਾ ਸੰਸਾਰ ਸਾਗਰ ਆ ਦੂਜੇ ਸਮੁੰਦਰਾਂ ਨੂੰ ਪਾਰ ਕਰਨ ਵਾਸਤੇ ਵਿਹੜੇ ਹੈ, ਸਮੁੰਦਰੀ ਜਹਾਜ਼ ਹੈ ਤੇ ਹੁਣ ਤੇ ਸਾਧਨ ਵੱਖਰੇ ਹੀ ਬਣ ਗਏ, ਬੇੜਿਆਂ ਤੇ ਵੀ ਨਹੀਂ ਜਹਾਜ਼ ਉੱਪਰ ਉੱਪਰ ਚੱਲ ਜਾਂਦੇ, ਉਵੇਂ ਸਮੁੰਦਰਾਂ ਤੋਂ ਲੰਘ ਜਾਂਦੇ। ਤੇ ਇਸੇ ਤਰ੍ਹਾਂ ਜਿਹੜਾ ਸੰਸਾਰ ਸਾਗਰ ਆ ਇਹਦੇ ਵਾਸਤੇ ਨਾ ਤਾਂ ਜਹਾਜ਼ ਕੰਮ ਕਰਦੇ ਆ ਸਮੁੰਦਰੀ, ਨਾ ਉੱਪਰਲੇ ਹਵਾਈ ਕਰਦੇ ਆ। ਇਹਦੇ ਲੋਕ ਪਰਲੋਕ ਰੂਪੀ ਦੋ ਕਿਨਾਰੇ ਆ, ਇਹ ਵਿਸ਼ੇ ਵਿਕਾਰਾਂ ਦੇ ਜਲ ਨਾਲ ਭਰਿਆ ਆ। ਇਹਦੇ ਵਿੱਚ ਲੋਭ ਰੂਪੀ ਬੜੀ ਭਾਰੀ ਦਲਦਲ ਆ, ਮੋਹ ਰੂਪੀ ਬੜੀਆਂ ਘੁੰਮਣ ਘੇਰੀਆਂ, ਕਾਮ ਕ੍ਰੋਧ ਰੂਪੀ ਬੜਬੜੇ ਮਗਰ ਮੱਛ ਆ, ਹੰਕਾਰ ਰੂਪੀ ਬੜੀਆਂ ਬੜੀਆਂ ਚਟਾਨਾਂ, ਜ਼ਿੰਦਗੀਆਂ ਰੂਪੀ ਜਹਾਜ਼ ਆ, ਬਾਸ਼ਨਾ ਰੂਪੀ ਹਵਾ ਬੜੀ ਤੇਜ਼ ਚੱਲ ਰਹੀ ਹੈ। ਇਹ ਜਿਹੜੇ ਜ਼ਿੰਦਗੀਆਂ ਰੂਪੀ ਜਹਾਜ਼ ਹੈ, ਇਹ ਹੰਕਾਰ ਰੂਪੀ ਚਟਾਨਾਂ ਨਾਲ ਟਕਰਾ ਕਰਕੇ ਚਕਨਾ ਚੂਰ ਹੋ ਰਿਹਾ ਹੈ। ਕਿੰਨੀਆਂ ਜਵਾਨੀਆਂ, ਕਿੰਨੇ ਬੁਢਾਪੇ ਸੰਸਾਰ ਸਮੁੰਦਰ ਵਿੱਚ ਗਰਕ ਹੋ ਰਹੇ ਹੈ। ਤੇ ਫਿਰ ਪਾਰ ਕਿਵੇਂ ਹੋਇਆ ਜਾਏ, ਉਹਦਾ ਨਾਮ ਹੀ ਤੁਲਹਾ ਆ ਤੇ ਨਾਮ ਹੀ ਬੇੜੀ ਹੈ। ਤੇ ਗੁਰੂ ਮਲਾਹ ਹੋਵੇ ਤੇ ਫਿਰ ਮਲਾਹ ਤੋਂ ਬਿਨਾਂ ਕੋਈ ਬੇੜਾ ਚੱਲਦਾ ਨਹੀਂ। ਤੇ ਨਾਮ ਰੂਪੀ ਜਿਹੜਾ ਬੇੜਾ ਇਹਦੇ ਮਿਲਾ ਸਤਿਗੁਰੂ ਜੀ ਆਏ ਤੇ ਜੋ ਨਾਮ ਦੀ ਸਹਾਇਤਾ ਲੈਂਦਾ, ਗੁਰੂ ਮਹਾਰਾਜ ਦਾ ਸਹਾਰਾ ਲੈਂਦਾ, ਉਹ ਸੰਸਾਰ ਸਾਗਰ ਤੋਂ ਭਏ ਸੌਖਿਆਂ ਪਾਰ ਹੋ ਜਾਂਦਾ। ਨਹੀਂ ਤਾਂ ਫਿਰ ਪੰਖ ਜੋ ਇਹਦਾ ਪੰਖ ਚਿੱਕੜਿਆ ਪੱਗ ਨਹੀਂ ਚੱਲਦਾ, ਇੱਕ ਪੈਰ ਨਹੀਂ ਤੁਰਿਆ ਜਾਂਦਾ। ਹਮ ਦੇਖਾ ਤੈਨੂੰ ਡੋਬੀ ਅਲੇ, ਕਿੰਨਾ ਸੰਸਾਰ ਗਰਕ ਹੋ ਰਿਹਾ ਵਿਸ਼ੇ ਵਿਕਾਰਾਂ ਦੇ ਵਿੱਚ, ਕਿੰਨਾ ਸੰਸਾਰ ਤਬਾਹ ਹੋ ਰਿਹਾ, ਕਿੰਨੀਆਂ ਜਵਾਨੀਆਂ ਬਰਬਾਦ ਹੋ ਰਹੀਆਂ। ਦੂਏ ਪਾਸੇ ਤੇ ਸਾਇੰਸ ਨੇ ਬੜੀ ਦੇਣ ਦਿੱਤੀ ਹੈ, ਉਹਨਾਂ ਦੀ ਨਿੰਦਾ ਨਹੀਂ, ਉਹਨਾਂ ਨੂੰ ਰੱਬ ਨੇ ਬੁੱਧੀ ਦਿੱਤੀ ਹੈ ਤੇ ਉਹਨੇ ਇਸ ਤਰ੍ਹਾਂ ਦੇ ਕਾਫੀ ਪਰਉਪਕਾਰਮਈ ਕਾਰਜ ਵੀ ਕੀਤੇ ਹੈ। ਪਰ ਜਿਹੜਾ ਸੰਸਾਰ ਸਾਗਰ ਹੈ, ਇਸ ਤੋਂ ਪਾਰ ਕਰਨ ਵਾਸਤੇ ਵਿਗਿਆਨ ਨੇ ਕੋਈ ਐਸੀ ਚੀਜ਼ ਪੈਦਾ ਨਹੀਂ ਕੀਤੀ। ਇਹ ਜਿਹੜਾ ਸਾਧਨ ਹੈ, ਇਹ ਗੁਰੂ ਜਨਾ ਮਹਾਤਮਾ ਜਨਾ ਤੋਂ ਪ੍ਰਾਪਤ ਹੁੰਦਾ ਹੈ। ਇਸ ਵਾਸਤੇ ਹਜ਼ੂਰ ਪਾਤਸ਼ਾਹ ਜੀ ਸਾਨੂੰ ਸੋਝੀ ਦਿੰਦੇ ਹੈ ਔਰ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਨ ਲਈ ਪ੍ਰੇਰਨਾ ਕਰਦੇ ਹੈ। ਜੇ ਵਿਧ ਮਨ ਕੋ ਸੰਸਾ ਚੁੱਕਿਆ, ਉਹ ਕਿਹੜੀ ਵਿਧੀ ਹੈ ਜਿਹਨੂੰ ਗ੍ਰਹਿਣ ਕਰਨ ਨਾਲ ਮਨ ਦਾ ਜਿਹੜਾ ਸੰਸਾ ਹੈ ਸ਼ੰਕਾ ਨਿਵਿਰਤ ਹੋ ਜਾਏ। ਭਉ ਨਿਤ ਪਾਰ ਪਰਮ, ਇਹ ਜਿਹੜਾ ਭੈ ਦਾ ਇੱਕ ਨਿਧੀ ਸਮੁੰਦਰ ਹੈ, ਇਹ ਤੋਂ ਪਾਰਾ ਤਾਰਾ ਪ੍ਰਾਪਤ ਹੋ ਜਾਏ। ਇਹਨੂੰ ਨਿਧੀ ਸਮੁੰਦਰ ਨੂੰ ਤਾਂ ਕਹਿ ਦਿੰਦੇ ਆ ਕਿ ਇਹਦੇ ਵਿੱਚ ਬੜੇ ਮੋਤੀ ਹੀਰੇ ਜਵਾਹਰਾਤ ਹੁੰਦੇ ਆ, ਕਿਉਂਕਿ ਇੱਕ ਵਿਧ ਹੁੰਦੀ ਹੈ, ਇੱਕ ਸਿੱਧ ਹੁੰਦੀ ਹੈ ਤੇ ਇੱਕ ਨਿਧ ਹੁੰਦੀ ਹੈ। ਸਿੱਧ ਹੈਗਾ ਜਿਵੇਂ ਕੋਈ ਮੰਤਰ ਦੀ ਸਿੱਧੀ ਹੈ ਜਾਂ ਕਿਸੇ ਸ਼ਸਤਰ ਵਿਦਿਆ ਦੀ ਸਿੱਧੀ ਹੈ, ਤੇ ਜਾਂ ਉਹ ਕਿਸੇ ਕਰਤੱਵ ਨੂੰ ਸਿੱਧ ਕਰਨਾ ਜਾਂ ਆਤਮਾ ਦੀ ਸਿੱਧੀ ਵੀ ਹੈ। ਤੇਰੇ ਤੇ ਮੈਂ ਥੋੜ੍ਹਾ ਭੋਜਨ ਤਿਆਰ ਕਰਕੇ ਰੱਖ ਲੈਣਾ, ਕਿਸੇ ਸ਼ਬਦ ਦਾ ਜਾਪ ਕਰਨਾ, ਕਿੰਨੀ ਦੁਨੀਆ ਖਾ ਜਾਏ ਉਹ ਮੁੱਕੇ ਨਾ, ਅਤੋਟ ਨਾ ਰਹੇ, ਉਹਨੂੰ ਰਿੱਧ ਕਹਿੰਦੇ ਆ। ਨਿਧੀ ਹੁੰਦੀ ਹੈ ਜਿਵੇਂ ਹੀਰੇ ਪੰਨੇ ਮੋਤੀ ਮੂੰਗੇ ਆਦਿਕ ਜਿਹੜੀਆਂ ਚੀਜ਼ਾਂ ਜਿੰਨੀਆਂ ਵੀ ਹੈ, ਇਹ ਸਾਰੀਆਂ ਨਿਧੀਆਂ ਵਿੱਚ ਆਉਂਦੀਆਂ। ਤੇ ਸਮੁੰਦਰ ਦੇ ਵਿੱਚੋਂ ਰਤਨਾ ਦੀ ਪਦਾਇਸ਼ ਮੰਨਦੇ ਹੈ, ਇਸ ਕਰਕੇ ਸਮੁੰਦਰ ਨੂੰ ਨਿਧੀ ਸ਼ਬਦ ਨਾਲ ਵੀ ਕਿਹਾ ਜਾਂਦਾ ਹੈ। ਕਹਿੰਦੇ ਜਿਹੜਾ ਭੈ ਦਾ ਇੱਕ ਸੰਸਾਰ ਸਾਗਰ ਆ, ਇਸ ਤੋਂ ਕਿਵੇਂ ਪਾਰ ਤਾਰਾ ਮਿਲੇ ਰਹਾਉ। ਵਿਸਰਾਮ ਦੇ ਕੇ ਹਜ਼ੂਰ ਪਾਤਸ਼ਾਹ ਕਿਰਪਾਲਤਾ ਕਰਦੇ, ਜਨਮ ਪਾਏ ਕਛੁ ਭਲੋ ਨਾ ਕੀਨੂੰ। ਮਨੁੱਖ ਜਨਮ ਤਾਂ ਮਿਲ ਗਿਆ, ਇਹਨੂੰ ਪਾ ਕੇ ਕਦੇ ਵੀ ਕਿਸੇ ਦਾ ਭਲਾ ਨਹੀਂ ਕੀਤਾ। ਜਿਹੜੇ ਉੱਤਮ ਸ਼੍ਰੇਣੀ ਦੇ ਮਨੁੱਖ ਆ, ਉਹ ਆਪਣਾ ਬਗਾੜ ਬਰਾਨਾ ਸਾਂਢੇ, ਆਪਣਾ ਵਿਗਾੜ ਕੇ ਵੀ ਦੂਏ ਦਾ ਭਲਾ ਕਰਦੇ। ਜਿਹੜੇ ਮੱਧਮ ਦੂਸਰੀ ਸ਼੍ਰੇਣੀ ਦੇ ਹੈ, ਉਹ ਆਪਣਾ ਵੀ ਭਲਾ ਚਾਹੁੰਦੇ ਹੈ ਤੇ ਦੂਏ ਦਾ ਵੀ ਭਲਾ ਸੋਚਦੇ ਹੈ। ਜਿਹੜੇ ਹੈਗੇ ਆ ਕਨਿਸ਼ਠ ਤੀਸਰੀ ਸ਼੍ਰੇਣੀ ਦੇ, ਉਹਨੇ ਆਪਣਾ ਤੇ ਭਲਾ ਕਰਨਾ ਨਹੀਂ, ਜਾਂ ਆਪਣਾ ਭਲਾ ਚਾਹੁਣਗੇ ਦੂਏ ਦਾ ਬੁਰਾ ਕਰਨਗੇ। ਜਿਹੜੇ ਆਦਮ ਆਦਮ ਆ, ਨਾ ਉਹਨੇ ਆਪਣਾ ਕਰਨਾ ਨਾ ਦੂਏ ਦਾ ਕਰਨਾ। ਇਹ ਚਾਰ ਕੈਟਾਗਰੀਆਂ ਦੇ ਮਨੁੱਖ ਸੰਸਾਰ ਤੇ ਪਾਏ ਜਾਂਦੇ ਆ। ਉੱਤਮ ਉਹ ਹੀ ਹੈ ਆਪਣਾ ਪ੍ਰਵਾਨ ਕਰ ਦਿੰਦਾ, ਦੂਸਰੇ ਤੇ ਪਰਉਪਕਾਰ ਕਰਦਾ ਹੈ। ਜਨਮ ਮਰਨ ਦੋਹੋ ਮੈਂ ਨਾ ਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉਂ ਲੈਣ ਮਿਲਾਏ। ਬਾਬਾ ਦੀਪ ਸਿੰਘ ਸਾਹਿਬ ਦਾ ਕੀ ਸਵਾਰਥ ਹੈ? ਆਪਣਾ ਬਲੀਦਾਨ ਦਿੱਤਾ, ਪੰਜਵ ਪਾਤਸ਼ਾਹ ਜੀ, ਨੌਵੇਂ ਪਾਤਸ਼ਾਹ, ਦਸਮ ਗੁਰੂ ਜੀ, ਸਾਹਿਬਜ਼ਾਦੇ ਹੈ, ਪੰਜ ਪਿਆਰੇ ਹੈ, ਚਾਲੀ ਮੁਕਤੇ ਹੈ, ਹੋਰ ਕਿੰਨੇ ਇਸ ਤਰ੍ਹਾਂ ਦੇ ਗੁਰਮੁਖ ਪਿਆਰੇ ਹੈ ਜਿਨ੍ਹਾਂ ਦਾ ਕੋਈ ਸਵਾਰਥ, ਕੋਈ ਆਪਣਾ ਪ੍ਰਯੋਜਨ ਤੇ ਨਹੀਂ, ਪਰਉਪਕਾਰ ਵਾਸਤੇ ਹੀ ਹੈ। ਉਹ ਆਪਣਾ ਆਪ ਜਿਹੜਾ ਨੁਕਸਾਨ ਕਰਾ ਕੇ ਵੀ ਦੂਜੇ ਦਾ ਭਲਾ ਕਰਦੇ, ਪਰਉਪਕਾਰੀ ਮਨੁੱਖਾਂ ਦੇ ਲੱਛਣ ਹੈ। ਸਤਿਗੁਰੂ ਜੀ ਕਹਿੰਦੇ ਤੈਨੂੰ ਮਨੁੱਖ ਜਨਮ ਮਿਲਿਆ, ਜਿਹਨੂੰ ਪਾ ਕਰਕੇ ਕਾਸ਼ ਭਲੋ ਨਾ ਕਿਨੋ, ਕੁਝ ਵੀ ਭਲਾ ਕੰਮ ਨਹੀਂ ਕੀਤਾ, ਹਰ ਵੇਲੇ ਬੁਰਾ ਹੀ ਸੋਚਦਾ ਰਿਹਾ। ਕਹਿੰਦੇ ਕੋਈ ਤਪੱਸਿਆ ਕਰ ਰਿਹਾ ਸੀ ਸ਼ਿਵਜੀ ਦੀ, ਤੇ ਪਾਰਵਤੀ ਨੇ ਕਿਹਾ ਤੁਹਾਡੀ ਇਹ ਬੜੀ ਤਪੱਸਿਆ ਕਰਦਾ, ਇਹਨੂੰ ਕੋਈ ਵਰਦਾਨ ਦੇ ਦਿਓ। ਕਹਿੰਦੇ ਪਾਰਵਤੀ ਇਹ ਵਰਦਾਨ ਦੇ ਕਾਬਲ ਨਹੀਂ, ਇਹਨੂੰ ਰਹਿਣ ਦੇ। ਹੁਣ ਫਿਰ ਹੱਠ ਕੀਤਾ, ਕਹਿੰਦੇ ਚੰਗਾ, ਬੁਲਾਇਆ ਉਹਨੂੰ, ਸੰਖ ਦਿੱਤਾ, ਲੈ ਵੀ ਚੌਂਕੀ ਦੇ ਆ ਕੇ ਪੂਜਾ ਕਰਨੀ, ਜਦੋਂ ਕੋਈ ਲੋੜ ਹੋਵੇ ਵਰ ਮੰਗਣਾ। ਉਹਨੂੰ ਪੁੱਛਣ ਲੱਗੇ ਵੀ ਤੈਨੂੰ ਵਰ ਤਾਂ ਦਿੰਦੇ ਹਾਂ, ਦੱਸ ਤੂੰ ਚਾਹੁੰਦਾ ਕੀ ਹੈ? ਉਹ ਕਹਿੰਦਾ ਜੀ ਮੈਨੂੰ ਇੱਕ ਚੀਜ਼ ਮਿਲੇ, ਗੁਆਂਢੀ ਨੂੰ ਦੋਹਰੀ ਮਿਲੇ। ਪਾਰਵਤੀ ਕਹਿੰਦੀ ਮਹਾਰਾਜ ਤੁਸੀਂ ਨਾ ਕਰਦੇ ਸੀ, ਦੇਖੋ ਗੁਆਂਢੀ ਲਈ ਦੁੱਗਣਾ ਮੰਗਦਾ। ਕਹਿੰਦੇ ਜਦੋਂ ਮੰਗੇਗਾ ਉਦੋਂ ਹੀ ਪਤਾ ਲੱਗੇਗਾ ਨਾ। ਉਹ ਸੰਖ ਦੇ ਦਿੱਤਾ, ਚੌਂਕੀ ਤੇ ਆ ਕੇ ਪੂਜਾ ਕਰਕੇ ਆਉਣਾ ਸੰਖ ਭਗਵਾਨ, ਉਹ ਬੋਲੇਗਾ ਤੂੰ ਮੰਗ। ਕਹਿੰਦਾ ਸੰਖ ਭਗਵਾਨ? ਕਹਿੰਦੇ ਹਾਂ ਜੀ। ਕੀ ਚਾਹੁੰਦਾ? ਕਹਿੰਦਾ ਜੀ ਮੇਰੀ ਇੱਕ ਅੱਖ ਕਾਣੀ ਹੋ ਜਾ ਅਤੇ ਗੁਆਂਢੀ ਦੀਆਂ ਦੋ ਕਾਣੀਆਂ ਹੋਣੀ, ਅੰਨਾ ਹੋਣਾ ਹੀ ਸੀ। ਉਹਨੂੰ ਕਿਹਾ ਜੀ ਤੁਸੀਂ ਗੁਆਂਢੀ ਨੂੰ ਡਬਲ ਮਿਲੇ। ਦੂਏ ਦਿਨ ਫਿਰ ਬਹਿ ਗਿਆ, ਸੰਖ ਭਗਵਾਨ ਮੇਰੇ ਇੱਕ ਖੂਹ ਲੱਗ ਜਾ, ਗੁਆਂਢੀ ਦੇ ਦੋ ਲੱਗਣੇ ਸੀ, ਜਦ ਅੰਨਾ ਸੀ ਤੇ ਵਿੱਚ ਡਿੱਗਣਾ ਹੀ ਸੀ। ਕਹਿਣ ਲੱਗਿਆ ਪਾਰਵਤੀ ਦੇ ਦਾ ਵਰ ਮੰਗ ਲਿਆ। ਕਈ ਬੰਦੇ ਐਸੇ ਹੈ ਉਹ ਇਸ ਤਰ੍ਹਾਂ ਦੀ ਕਿਰਿਆ ਕਰਦੇ ਆ। ਕਹਿੰਦੇ ਹੁਣ ਕਿਵੇਂ? ਕਹਿੰਦੇ ਹੁਣ ਤੂੰ ਕਰ ਲਾ। ਪਾਰਵਤੀ ਕਹਿਣ ਲੱਗੇ ਜੀ ਉਹ ਭੋਲੇਨਾਥ ਨੇ ਜਿਹੜਾ ਸੰਖ ਦਿੱਤਾ ਸੀ ਉਹ ਦੋਵੇਂ ਵਰ ਦੇ ਸਕਦਾ ਸੀ, ਹੁਣ ਮੈਂ ਦੇਵਾਂਗੀ। ਉਹ ਪਾਰਵਤੀ ਨੇ ਸੰਖ ਦਿੱਤਾ ਲਕੋਟ ਸੰਖ। ਹੁਣ ਜਦੋਂ ਕਹਿਣਾ ਸੰਖ ਭਗਵਾਨ ਹਾਂਜੀ, ਹੁਣ ਕਹਿਣਾ ਆਪਣਾ ਹਾਂਜੀ ਹੋ ਜਾਏਗਾ, ਹੋਣਾ ਹੋਣਾ ਕੁਝ। ਇਸ ਤਰ੍ਹਾਂ ਕਈ ਬੰਦੇ ਵੀ ਲਕੋਟ ਸੰਖ ਹੁੰਦੇ ਆ, ਕਰਨਾ ਕਰਾਉਣਾ ਕੁਝ ਨਹੀਂ, ਗੱਲਾਂ ਬਾਤਾਂ ਨਾਲ ਜਮ੍ਹਾਂ ਖਰਚ ਕਰ ਛੱਡਦੇ ਆ। ਅੱਜ ਦਾ ਬਹੁਤਾ ਸੰਸਾਰ ਇਸ ਤਰ੍ਹਾਂ ਦਾ ਹੀ ਬਣਿਆ ਹੋਇਆ, ਲਾਰੇ ਲੱਭਿਆਂ 'ਚ ਹੀ ਝੱਤ ਕੱਢਦੇ ਆ। ਪਾਤਸ਼ਾਹ ਸਮਝਾਉਂਦੇ ਆ ਜਨਮ ਪਾਏ ਕਛੁ ਭਲੋ ਨਾ ਕੀਨੋ, ਮਨੁੱਖ ਜਨਮ ਪਾ ਲਿਆ, ਕੋਈ ਭਲਾ ਕੰਮ ਨਹੀਂ ਕੀਤਾ, ਨਾ ਤੜਕੇ ਕਦੀ ਉੱਠਿਆ, ਨਾ ਇਸ਼ਨਾਨ ਕੀਤਾ, ਨਾ ਕੋਈ ਨਾਮ ਜਪਿਆ, ਨਾ ਕੋਈ ਬਾਣੀ ਪੜ੍ਹੀ, ਨਾ ਗੁਰੂ ਮਹਾਰਾਜ ਦਰਸ਼ਨ ਕੀਤੇ, ਨਾ ਕੋਈ ਸੇਵਾ ਕੀਤੀ, ਨਾ ਕਦੀ ਬੁਰੀਆਂ ਆਦਤਾਂ ਛੱਡਣ ਦਾ ਖਿਆਲ, ਚੰਗੇ ਗੁਣ ਗ੍ਰਹਿਣ ਕਰਨ ਦਾ, ਨਾ ਗੁਰੂ ਵਾਲੇ ਬਣ ਕੇ ਅੰਮ੍ਰਿਤ ਛਕਣ ਦੀ ਵਿਚਾਰਧਾਰਾ ਪੈਦਾ ਹੋਈ, ਨਾ ਕੋਈ ਪਰਉਪਕਾਰ ਬੁੱਢਿਆਂ ਦੀ, ਯੋਗੀਆਂ ਦੀ, ਅਪਾਹਜਾਂ ਦੀ ਸੇਵਾ, ਵਿਦਿਆਰਥੀਆਂ ਲੋੜਕਾਰਾਂ ਦੀ ਮਦਦ, ਕਿਸੇ ਕੰਨਿਆਂ ਦੀ ਸ਼ਾਦੀ ਕਰਨੀ ਜਾਂ ਕੋਈ ਹੋਰ ਪਰਉਪਕਾਰ, ਧਰਮ ਸਥਾਨਾਂ, ਗੁਰੂ ਦੇ ਨਿਸ਼ਾਨਾਂ ਧਾਮਾਂ ਦੀ ਕੋਈ ਸੇਵਾ ਵਾਲਾ ਭਾਵ, ਕੋਈ ਭਲਾ ਕੰਮ ਕੀਤਾ ਹੀ ਨਹੀਂ। ਭਲਾ ਕੰਮ ਜਿਸ ਤਰ੍ਹਾਂ ਕ੍ਰਿਸ਼ਨ ਮਹਾਰਾਜ ਦੇ ਕੋਲ ਜਦੋਂ ਅਰਜਨ ਨੇ ਆਉਣਾ, ਕਹਿਣਾ ਆਓ ਭਗਤ ਜੀ, ਯੁਧਿਸ਼ਠਿਰ ਨੂੰ ਬੜਾ ਆਉਣਾ ਕਿ ਮਹਾਰਾਜ ਮੈਨੂੰ ਭਗਤ ਨਹੀਂ ਕਹਿੰਦੇ, ਬੜਾ ਸਮਾਂ ਵੀ ਮੈਨੂੰ ਭਗਤ ਕਹਿਣਾ। ਜਦੋਂ ਆਉਣਾ ਕਹਿੰਦੇ ਆਓ ਜੀ ਰਾਜਾ ਸਾਹਿਬ। ਉਹ ਇੱਕ ਦਿਨ ਗਏ ਤੇ ਭੀਲਾਂ ਦੀ ਲੜਕੀ ਤੇ ਔੜਾ ਪੈ ਗਿਆ, ਬਾਲਣ ਲੈਣ ਗਈ ਸੀ ਗਰੀਬ, ਉਹ ਰੋ ਰਹੀ ਹੈ। ਵਿਸ਼ਿਸ਼ਟ ਮਹਾਰਾਜ ਪੁੱਛਦੇ ਅਜੇ ਦੇਵੀ ਕੀ ਤਕਲੀਫ ਹੈ? ਕਹਿੰਦੇ ਮਹਾਰਾਜ ਬੀਬੀਆਂ ਲਈ ਇਸ ਤਰ੍ਹਾਂ ਪੀੜਾ ਹੈ ਤੇ ਇਹ ਤਾਂ ਸਿਆਣੀਆਂ ਦਾਈਆਂ ਇਸ ਚੀਜ਼ ਨੂੰ ਜਾਣਦੀਆਂ। ਕਹਿਣ ਲੱਗੇ ਤੂੰ ਮੈਨੂੰ ਬੀਬੀ ਸਮਝ ਲਾ, ਬੰਦਾ ਨਾ ਸਮਝ, ਅੱਖਾਂ ਤੇ ਪੱਟੀ ਬੰਨ ਕੇ ਨਾ ਦਾਈ ਬਣ ਕੇ ਬੱਚੇ ਨੂੰ ਜਨਮ ਦਵਾਇਆ, ਫਿਰ ਆਪਣੀ ਪਾਲਕੀ ਵਿੱਚ ਉਸ ਮਾਤਾ ਦੇ ਬੱਚੇ ਨੂੰ ਸਤਿਕਾਰ ਨਾਲ ਜਿੱਥੇ ਘਰ ਛੱਡਿਆ ਉਹਨਾਂ ਨੂੰ ਚੰਗਾ ਮਕਾਨ ਵੀ ਦਿੱਤਾ, ਖਰਚਾ ਵੀ, ਵਸਤਰ ਵੀ, ਜੋ ਲੋੜੀਂਦੀ ਸਮੱਗਰੀ ਦਿੱਤੀ, ਆ ਗਏ ਇਸ਼ਨਾਨ ਪਾਣੀ ਕੀਤਾ, ਨਿਤਨੇਮ ਕੀਤਾ। ਹੁਣ ਰੋਜ਼ਾਨਾ ਜਿਹੜੇ ਸਿਆਣੇ ਪੁਰਸ਼ ਹੈ ਆਪਣੇ ਗੁਰੂ ਦਾ ਦਰਸ਼ਨ ਜ਼ਰੂਰ ਕਰਦੇ। ਮਹਾਰਾਜ ਕੋਲ ਆਏ, ਕ੍ਰਿਸ਼ਨ ਮਹਾਰਾਜ ਦੌੜੇ ਆਏ, ਆਓ ਭਗਤ ਜੀ, ਆਓ ਭਗਤ ਜੀ, ਆਓ ਭਗਤ ਜੀ। ਕਹਿੰਦੇ ਮਹਾਰਾਜ ਅੱਗੇ ਮੈਂ ਗਾਈਆਂ ਦੇ ਸਿੰਘਾਂ ਨੂੰ ਸੋਨੇ ਦੀਆਂ ਟੋਪੀਆਂ ਮੜ ਮੜ ਗਲ ਚ ਮੇਲਾਂ ਪਾ ਪਾ, ਸੁੰਦਰ ਝੱਲ ਢੁੱਲ ਜਿਹੜੇ ਹੁੰਦੇ ਸੀ ਮੀਨਾਕਾਰੀ ਕਰ ਕਰਕੇ ਦਾਨ ਦਿੱਤੇ, ਇਸ ਤਰ੍ਹਾਂ ਬੜੋੜੇ ਯੱਗ ਕਰਕੇ ਪੂਜਾ ਦਿੱਤੀਆਂ, ਭੂਮੀ ਦੇ ਦਾਨ ਦਿੱਤੇ, ਅੰਨ ਦੇ ਦਾਨ ਦਿੱਤੇ, ਛੇਤਰ ਲਾਏ, ਸੋਨਾ ਤੱਕ ਦਾਨ ਦਿੱਤੇ, ਹੀਰੇ ਜਵਾਹਰਾਤ ਵੰਡੇ। ਤੁਸੀਂ ਕਦੀ ਭਗਤ ਨਹੀਂ ਗਿਆ, ਅੱਜ ਤਾਂ ਮੈਂ ਕੋਈ ਇਹੋ ਜਿਹਾ ਪੁੰਨ ਨਹੀਂ ਕੀਤਾ। ਕਹਿੰਦੇ ਅੱਜ ਤੂੰ ਦੋ ਗਰੀਬਾਂ ਦੀ ਜਾਨ ਬਚਾ ਕੇ ਆਇਆ। ਗੱਜ ਕੇ ਬੋਲੋ ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸਜਾਨ। ਤੇ ਅੱਜ ਸਾਡਾ ਸਮਾਜ ਕੀ ਕਰ ਰਿਹਾ? ਤੇ ਕੰਨਿਆਂ ਵਿਆਹੁੰਦੇ ਆ, ਪਹਿਲਾਂ ਸਾਰਾ ਕੁਝ ਦੇਖਦੇ ਚੱਲਦੇ ਆ, ਫਿਰ ਡਿਵੋਰਸ ਹੋ ਜਾਂਦੇ ਆ। ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ, ਹੀਰੇ ਮੋਰੀ ਲਾਵਾਂ ਹੁੰਦੀਆਂ, ਫਿਰ ਮੁਕੱਦਮੇ ਵੀ ਚੱਲਦੇ ਆ, ਕਈ ਦਾਜ ਦਹੇਜ ਦੀ ਬਲੀ ਚੜ੍ਹਾ ਦਿੰਦੇ ਆ। ਤੇ ਪੰਜਾਬ ਵਿੱਚ ਤਾਂ ਐਸੀ ਭੈੜੀ ਬਿਮਾਰੀ ਪੈ ਗਈ ਹੈ, ਜੰਮਦੀਆਂ ਕੁੜੀਆਂ ਨੂੰ ਮਾਰੀ ਜਾਂਦੇ ਆ। ਇਤਨਾ ਵੱਡਾ ਕੰਮ ਵਧਿਆ ਹੋਇਆ ਜਿਹਦਾ ਅੰਤ ਕੋਈ ਨਹੀਂ, ਉਵੇਂ ਪੜ੍ਹੀ ਵੀ ਜਾਂਦੇ ਆ। ਸੋ ਕਿਉਂ ਮੰਦਾ ਆਖੀਐ ਜਿੱਤ ਜੰਮਿਆ ਰਾਜਾਨ, ਤੇ ਕਰੀ ਵੀ ਜਾਂਦੇ। ਕਹਿੰਦੇ ਅਸੀਂ ਗੁਰੂ ਨੂੰ ਮੰਨਦੇ ਹਾਂ। ਮਹਾਰਾਜ ਨੇ ਹੁਕਮਨਾਮਾ ਜਾਰੀ ਕੀਤਾ ਸੀ, ਮੀਣੇ ਮਸੰਦੀਏ ਧੀਰ ਮਲੀਏ ਆਰਾਮ ਰਹੀਏ, ਕੁੜੀ ਮਾਰ ਨੜੀ ਮਾਰ ਤੇ ਸਿਰ ਗੁੰਮ, ਇਹਨਾਂ ਨਾਲ ਮੇਰਾ ਸਿੱਖ ਵਰਤੇ ਨਾ। ਤੇ ਹੁਣ ਸਿਰ ਗੁੰਮਾਂ ਦੀ ਗਿਣਤੀ ਵੀ ਬਹੁਤ ਵਧੀ ਜਾਂਦੀ ਹੈ, ਕੁੜੀਆਂ ਮਾਰਾਂ ਦਾ ਵੀ ਕੋਈ ਅੰਤ ਸ਼ੁਮਾਰ ਨਹੀਂ। ਤੇ ਜੇ ਪੁੱਛੀਏ ਤੁਸੀਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਤੇ ਗੁਰੂ ਗ੍ਰੰਥ ਸਾਹਿਬ ਤੇ ਇਜਾਜ਼ਤ ਦੇ ਨਹੀਂ ਰਿਹਾ। ਗੱਜ ਕੇ ਬੋਲੋ ਇਹ ਸੱਤ ਦਾ ਇਸ ਲੋਕ ਹੋ ਰਿਹਾ। ਅੱਜ ਸੰਸਾਰ ਦੇ ਲੋਕ ਖੋਟੇ ਕੋ ਖਰਾ ਕਹਿ, ਖਰਾ ਸਾਹਿਬ ਨਾ ਜਾਣੈ, ਅੰਧਾ ਕਾ ਨਾ ਪਾਰਖੂ, ਕਲੀ ਕਾਲ ਵਡਾਨੈ, ਜੋ ਜੋ ਸਤ ਕਰੈ ਸੋ ਛੀਜੈ, ਤਪ ਕਰ ਤਪ ਨਾ ਹੋਈ, ਜੇ ਕੋ ਨਾਵਲ ਹੈ ਬਦਨਾਮੀ, ਕਲ ਕੇ ਲਖਣ ਏ, ਇਲਤ ਕਾ ਨਾਮ ਚੌਧਰੀ, ਕਲੀ ਕਾਲ ਵਡਾਣੇ, ਇਹ ਕਲਯੁਗ ਦਾ ਵਡਾਣ ਅਸਚਰਜ ਹੈ। ਜਿਹੜਾ ਜ਼ਿਆਦਾ ਪੁੱਠੇ ਕੰਮ ਕਰੇ ਉਹਨੂੰ ਕਹਿਣਗੇ ਤੇ ਚੌਧਰੀ ਸਾਹਿਬ ਹੈ। ਇਸ ਤਰ੍ਹਾਂ ਦੀ ਪ੍ਰਕਿਰਿਆ ਹਜ਼ੂਰ ਪਾਤਸ਼ਾਹ ਕਹਿੰਦੇ ਜਨਮ ਕਾਹਦੇ ਲਈ ਮਿਲਿਆ? ਇਸ ਕੰਮ ਲਈ ਜਨਮ ਮਿਲਿਆ, ਆਪੇ ਜਮਾਇਆ ਤੇ ਆਪੇ ਜਿਵੇਂ ਸਾਪਿਆ ਜਾਏ, ਆਪਣੇ ਖਾਏ ਸਪਣੀ, ਸੌ ਅੰਡਾ ਦਿੰਦੀ ਹੈ ਇਸ ਕੋਲੀ ਨਿਕਲਦੇ ਆ, ਤੇ ਜਿਹੜਾ ਪਰੇ ਦੌੜ ਗਿਆ ਇਹ ਸਾਰੇ ਝੱਟ ਲੈਂਦੀ ਹੈ। ਆਪਣੇ ਜਮਾਇਆ ਨੂੰ ਆਪੇ ਹੀ ਮਾਰਦੇ ਆ। ਕਿੱਥੇ ਬਾਬਾ ਦੀਪ ਸਿੰਘ, ਬਾਬਾ ਗੁਰਬਖਸ਼ ਸਿੰਘ, ਅਬਦਾਲੀ 60,000 ਹਿੰਦੁਸਤਾਨ ਦੀ ਲੜਕੀ ਲਈ ਜਾ ਰਿਹਾ, 85 ਸਾਲ ਦਾ ਬਜ਼ੁਰਗ, 18 ਸਿਰ ਦਾ ਖੰਡਾ ਫੜਿਆ, ਸਿਰਫ 5000 ਸਿੰਘ ਜਿੱਥੇ ਲਲਕਾਰ ਸਾਹਿਬ ਦਾ ਗੁਰਦੁਆਰਾ ਲਕੀਰ ਖਿੱਚੀ, ਜਿਨ ਮਿਰਨਾ ਤੁਰਨਾ ਇੱਧਰ ਆ ਜਾਓ ਜੀ ਨੂੰ ਜਾਣਕਾਰੀ ਚੜੇ ਜਾਓ। 60,000 ਹਿੰਦੂ ਲੜਕੀ ਅਬਦਾਲੀ ਤੋਂ ਛਡਾ ਕੇ ਇੱਜ਼ਤ ਦੇ ਨਾਲ ਘਰ ਪਹੁੰਚਾਇਆ। ਅੱਜ ਅਸੀਂ ਵਿਆਹੀਆਂ ਹੋਈਆਂ ਜਾਂ ਜਮਾਈਆਂ ਹੋਈਆਂ ਦੇ ਨਾਲ ਜੋ ਕਰ ਰਹੇ ਹਾਂ, ਨਾ ਇਸ ਲੋਕ 'ਚ ਭਲਾ ਹੋਣਾ ਅਤੇ ਨਾ ਪਰਲੋਕ 'ਚ ਭਲਾ ਹੋਣਾ, ਇਹ ਗੱਲ ਯਾਦ ਰੱਖ ਲਿਓ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਨਮ ਮਿਲਿਆ ਕਾਹਦੇ ਲਈ ਸੀ? ਬਾਬਾ ਦੀਪ ਸਿੰਘ ਆਪ ਬਾਲਜਤੀ ਸੀ, ਬ੍ਰਹਮਚਾਰੀ ਸੀ, ਪਰ ਫਿਰ ਵੀ ਉਹ ਦੇਸ਼ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਸਮਝਦੇ ਸਨ। ਫਿਰ ਦਲੋ ਸਿੰਘ 8 ਦਿਨਾਂ ਦੇ ਭੁੱਖੇ ਅਕਾਲ ਇਕੱਠੇ ਹੋਏ, ਲੰਗਰ ਮਿਲਿਆ, ਛਕਣ ਲੱਗੇ। ਕਸੂਰ ਤੋਂ ਪੰਡਿਤ ਆ ਗਿਆ, ਮੇਰੀ ਜੀ ਲੜਕੀ ਉਹ ਕਸੂਰ ਦਾ ਨਵਾਬ ਲੈ ਗਿਆ। ਕਹਿੰਦੇ ਲੰਗਰ ਪੇਸ਼ ਕਰਾਂਗੇ, ਉਸ ਲੜਕੀ ਦਾ ਧਰਮ ਨਾਸ ਨਾ ਹੋ ਜਾਵੇ। ਰੋਟੀ ਨਹੀਂ ਖਾਧੀ, ਉੱਥੋਂ ਘੋੜਿਆਂ ਦੇ ਕਾਠੀਆਂ ਵੀ ਨਹੀਂ ਪਾਈਆਂ, ਉਵੇਂ ਦੌੜ ਪਏ ਅਤੇ ਲੜਕੀ ਨੂੰ ਬਾਹਰ ਜਿੱਤ ਬਚਾਇਆ ਅਤੇ ਉਹਨੂੰ ਦੁਆਇਆ। ਅੱਜ ਅਸੀਂ ਕੀ ਕਰਦੇ ਹਾਂ? ਸਾਡੀ ਸਿੱਖੀ ਕਿੱਧਰ ਨੂੰ ਜਾ ਰਹੀ ਹੈ? ਜੋ ਪੁੱਠੇ ਕੰਮ ਆ ਉਹ ਅਸੀਂ ਕਰਨੇ ਸ਼ੁਰੂ ਕਰ ਦਿੱਤੇ ਹੈ, ਚੰਗੇ ਕੰਮ ਕਰਨੇ ਛੱਡ ਦਿੱਤੇ ਹੈ। ਉਹਨਾਂ ਗੁਰਸਿੱਖਾਂ ਦਾ ਜੀਵਨ ਪੜ੍ਹੋ ਕਿ ਉਹ ਲੋਕ ਕਿੱਥੇ ਖੜ੍ਹੇ ਸੀ, ਕੀ ਕਰਦੇ ਸੀ ਉਹ। ਹਾਂ ਨੌਜਵਾਨੋ, ਤੁਸੀਂ ਇੱਥੇ ਵਿੱਦਿਆ ਪੜ੍ਹਨ ਆਏ, ਵਿੱਦਿਆ ਦੇ ਨਾਲ ਨਾਲ ਤੁਹਾਡਾ ਆਹਾਰ ਸ਼ੁੱਧ ਹੋਵੇ, ਵਿਹਾਰ ਤੁਹਾਡਾ ਕਰੈਕਟਰ ਸ਼ੁੱਧ ਹੋਵੇ, ਤੁਹਾਡੇ ਮਾਪੇ ਦੀ ਵੀ ਇੱਜ਼ਤ ਬਣੇਗੀ, ਸਿੱਖੀ ਸਿਧਾਂਤ ਦੀ ਵੀ ਅਤੇ ਗੁਰੂਆਂ ਦੀ ਵੀ। ਜੇ ਬਗਾਨਿਆਂ ਦੇਸਾਂ 'ਚ ਆਏ ਹਾਂ, ਇੱਥੇ ਆ ਕੇ ਖੜਮਾਸੀਆਂ ਪੁੱਠੇ ਸਿੱਧੇ ਕਰਦੇ ਰਹੇ ਅਤੇ ਕੀ ਪ੍ਰਭਾਵ ਆਪਣਾ ਅਤੇ ਮਾਪੇ ਦਾ ਜਾਂ ਧਰਮ ਦਾ ਬਣਾ ਕੇ ਜਾਊਂਗੇ। ਵਿੱਦਿਆ ਦਾ ਮਤਲਬ ਇਹ ਨਹੀਂ ਕਿ ਇਕੱਲੇ 4 ਕਿਤਾਬਾਂ ਪੜ੍ਹ ਲਏ, ਕੋਈ ਡਿਗਰੀ ਲੈ ਲਏ, ਅਤੇ ਜਿਸ ਬੰਦੇ ਦਾ ਕਰਦਾਰ ਕਰੈਕਟਰ ਨਹੀਂ, ਕੁਛ ਵੀ ਨਹੀਂ। ਜੇ ਕਰੈਕਟਰ ਨਹੀਂ ਤਾਂ ਨਥਨ ਕੁਛ ਵੀ ਨਹੀਂ। ਇਸ ਵਾਸਤੇ ਕਰੈਕਟਰ ਨੂੰ ਹਾਈ ਬਣਾਉਣਾ, ਧੀ ਭੈਣ ਦੀ ਇੱਜ਼ਤ ਦੇ ਭਾਈਵਾਲ ਬਣਨਾ, ਇਹ ਗੁਰਸਿੱਖਾਂ ਦਾ ਜੀਵਨ ਆ। ਬਾਈ ਧਾਰ ਦੇ ਰਾਜੇ ਆਏ ਸੀ ਮਹਾਰਾਜ ਦੇ ਚਰਨਾਂ 'ਚ, ਸੰਕੇਤ ਮੰਡੀ ਦਾ ਰਾਜਾ, ਉਹਦੀ ਲੜਕੀ ਚੰਬਿਆਲ ਕੁਮਾਰੀ। ਜਦੋਂ ਮਹਾਰਾਜ ਦਰਸ਼ਨ ਕਰਕੇ ਗਏ, ਉਹ ਬੀਬੀ ਭੀੜ ਬਹੁਤ ਸੀ, ਉੱਥੇ ਰਹਿ ਗਈ ਅਤੇ ਮਹਾਰਾਜ ਨੇ ਪੁੱਛਿਆ, ਦੇਵੀ ਤੂੰ ਕਿਹਦੀ ਕੰਨਿਆ? ਕਹਿੰਦੇ ਸੰਕੇਤ ਮੰਡੀ ਦੇ ਰਾਜ ਦੀ ਲੜਕੀ ਹੈ। ਅਤੇ ਮਹਾਰਾਜ ਨੇ, ਜਵਾਨੀ ਵੀ ਬੜੀ ਅਲੌਕਿਕ ਸੀ, ਸੱਚੇ ਪਾਤਸ਼ਾਹ ਕਹਿਣ ਲੱਗੇ ਕੋਈ ਮੇਰਾ ਸਿੱਖ ਹੈ, ਉਹਨੂੰ ਬਕਾਇਦਾ ਪੂਰਾ ਜਿਵੇਂ ਬੱਚਿਆਂ ਨੂੰ ਸਨਮਾਨ ਦਿੱਤਾ ਹਰ ਤਰ੍ਹਾਂ ਤੇਵਰ ਜੇਵਰ, ਕੋਈ ਮੇਰਾ ਸਿੰਘ ਹੈ ਜਿਹੜਾ ਇਹਨੂੰ ਬਾ ਇੱਜ਼ਤ ਸੰਕੇਤ ਮੰਡੀ ਛੱਡ ਗਿਆ ਹੋਵੇ। ਅਤੇ ਉਹ ਬਾਬਾ ਦੀਪ ਸਿੰਘ ਦੀ ਡਿਊਟੀ ਲੱਗੀ ਸੀ, ਬਾਲ ਬ੍ਰਹਮਚਾਰੀ ਮਹਾਂਪੁਰਖ, ਉਹ ਬੀਬੀ ਨੂੰ ਇੱਜ਼ਤ ਨਾਲ ਉੱਥੇ ਛੱਡ ਕੇ ਆਏ ਸੀ। ਸਰਹੰਦ ਦੇ ਸੂਬੇ ਦੀਆਂ ਬੇਗਮਾਂ ਦੇ ਡੋਲੇ ਸਿੰਘਾਂ ਦੇ ਘੇਰੇ ਵਿੱਚ ਆ ਗਏ। ਸਿੰਘਾਂ ਨੂੰ ਬੜਾ ਗੁੱਸਾ ਕਿ ਸਾਡੀਆਂ ਲੜਕੀਆਂ ਦੀ ਮੁਗਲ ਬੜੀ ਬੇਪੱਤੀ ਕਰਦੇ ਆ। ਅਤੇ ਮਹਾਰਾਜ ਕੋਲ ਆਏ, ਮਹਾਰਾਜ ਕਹਿੰਦੇ ਕੌਣ ਆ? ਕਹਿੰਦੇ ਮਹਾਰਾਜ ਸਰਹੰਦ ਦੇ ਸੂਬੇ ਦੀਆਂ ਬੇਗਮਾਂ ਦੇ ਡੋਲੇ, ਜਿਹਨਾਂ ਰੋਜ਼ ਜੰਗ ਹੁੰਦਾ ਸੀ। ਹਜ਼ੂਰ ਨੇ ਬੀਬੀਆਂ ਨੂੰ ਪੁੱਛਿਆ, ਅਤੇ ਮੇਰੇ ਸਿੰਘਾਂ ਦਾ ਤੁਹਾਡੇ ਨਾਲ ਵਰਤਾਵ ਕੈਸਾ? ਕਹਿੰਦੇ ਮਹਾਰਾਜ ਤਾਂ ਇੰਨੇ ਉੱਚੇ ਕਰੈਕਟਰ ਦੇ ਮਾਲਕ ਆ, ਇਹ ਨਹੀਂ ਪੜਦਾ ਪਰੇ ਹਟਾ ਕੇ ਦੇਖਿਆ ਵੀ ਨਹੀਂ ਪਾਉਣਾ। ਅਤੇ ਮਹਾਰਾਜ ਨੇ ਉਹਨਾਂ ਨੂੰ ਬਕਾਇਦਾ ਲੰਗਰ ਪਾਣੀ, ਖਰਚਾ, ਵਸਤਰ, ਸਤਿਕਾਰ ਦੇ ਕੇ ਸਿੰਘਾਂ ਨੂੰ ਕਿਹਾ, ਅੱਜ ਬਣਾ ਉੱਥੇ ਛੱਡ ਕੇ। ਇਹ ਪੰਥ ਹੈਗਾ ਗੁਰੂ ਨਾਨਕ ਪਾਤਸ਼ਾਹ ਦਾ, ਅਕਾਲ ਪੁਰਖ ਦੇ ਹੁਕਮ 'ਚ ਪੈਦਾ ਹੋਇਆ। 68 ਭੈਰੋ ਮੈਂ ਜ਼ੋਰ ਕਰ ਬਚਨ ਕਹਾ ਸਰ ਨਿਆਏ, ਪੰਥ ਚਲੇ ਤਬ ਜਗਤੋਂ ਜਬ ਤੁਮ ਕਰੋ ਸਹਾਇ। ਕਹਿੰਦੇ ਮੁਗਲ ਇਉਂ ਕਰਦੇ ਆ, ਕਹਿੰਦੇ ਉਹ ਤਾਂ ਭੂਤਨਿਆਂ ਦਾ ਪੰਥ ਆ, ਭੂਤਨਿਆਂ ਨੇ ਪੁੱਠੇ ਕੰਮ ਕਰਨੇ, ਅਸੀਂ ਭੂਤਨਿਆਂ ਦੀ ਰੀਸ ਥੋੜ੍ਹੀ ਕਰਨੀ। ਗੱਜ ਕੇ ਬੋਲੋ, ਅੱਜ ਆਪਣੇ ਮਨਾਂ ਨਾਲ ਝਾਤ ਮਾਰ ਕੇ ਦੇਖਣਾ ਚਾਹੀਦਾ ਅਤੇ ਸਿੱਖ ਦਾ ਕਰਦਾਰ ਕੀ ਸੀ, ਅੱਜ ਅਸੀਂ ਕਿਹੋ ਜਿਹਾ ਬਣ ਕੇ ਜਾ ਰਹੇ ਹਾਂ। ਆਪਣੇ ਆਪ ਨੂੰ ਅਸੀਂ ਬਹੁਤ ਵੱਡਾ ਸਮਝਦੇ ਹਾਂ, ਕਿ ਸ਼ਾਇਦ ਅਸੀਂ ਬਹੁਤ ਕੁਝ ਪ੍ਰਾਪਤ ਕਰ ਰਹੇ ਹਾਂ, ਪਰ ਜਦੋਂ ਦਾਨੇ ਬੰਦੇ ਸਿਆਣਿਆਂ ਦੀ ਕਸਵੱਟੀ ਲੱਗੂਗੀ ਫਿਰ ਪਤਾ ਲੱਗੂਗਾ ਕਿ ਸਾਡੇ ਪੱਲੇ ਰਿਹਾ ਹੀ ਕੁਛ ਨਹੀਂ। ਆਪਣੇ ਆਪ ਨੂੰ ਤੋਲੋ ਜਿਹੜਾ ਗੁਰਬਾਣੀ ਦੇ ਨਾਲ, ਗੁਰੂ ਦੇ ਇਤਿਹਾਸ ਉਹਨਾਂ ਗੁਰਸਿੱਖਾਂ ਦੇ ਜੀਵਨ ਦੇ ਨਾਲ, ਉਹਨਾਂ ਦਾ ਕਿਰਦਾਰ ਕਿੰਨਾ ਉੱਚਾ ਸੁੱਚਾ ਤੇ ਪਵਿੱਤਰ ਸੀ। ਸੋ ਇਸ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਮਨੁੱਖ ਜਨਮ ਮਿਲਿਆ ਕਾਹਦੇ ਲਈ? ਭਲਾ ਕਰਨ ਵਾਸਤੇ, ਸਾਰਿਆਂ ਦਾ ਭਲਾ ਕਰਨ ਲਈ। ਜਨਮ ਪਾਏ ਕਛ ਭਲੋ ਨਾ ਕੀਨੋ, ਮਨੁੱਖ ਜਨਮ ਤਾਂ ਪਾ ਲਿਆ, ਕਿਸੇ ਦਾ ਕੁਛ ਭਲਾ ਕੀਤਾ ਹੀ ਨਹੀਂ, ਹਰ ਵੇਲੇ ਬੁਰਾ ਹੀ ਕਰਦਾ ਰਿਹਾ, ਆਪਣਾ ਵੀ ਭਲਾ ਨਾ ਸੋਚਿਆ। ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਸਾਰ ਦੇ ਭਲੇ ਵਾਸਤੇ, ਧੰਨ ਗੁਰੂ ਅਰਜਨ ਸਾਹਿਬ, ਧੰਨ ਨੌਵੇਂ ਪਾਤਸ਼ਾਹ ਜਦੋਂ ਬੇਨਤੀ ਕਰਨ ਆਏ ਕਸ਼ਮੀਰੀ ਪੰਡਿਤ, ਮਹਾਰਾਜ ਗੰਭੀਰ ਬੈਠੇ। 9 ਸਾਲ ਦੀ ਉਮਰ ਮਹਾਰਾਜ ਪਾਤਸ਼ਾਹ ਹੈ, ਮਹਾਰਾਜ ਬੜੇ ਗੰਭੀਰ ਬੈਠੇ ਹਨ। ਕਹਿੰਦੇ ਪੰਡਿਤ ਆਏ, ਇਹਨਾਂ ਦੇ ਧਰਮ ਨੂੰ ਖਤਰਾ। ਕਹਿੰਦੇ ਫੇਰ? ਕਹਿੰਦੇ ਕਿਸੇ ਮਹਾਂਪੁਰਖ ਦੇ ਬਲੀਦਾਨ ਦੀ ਲੋੜ। ਤੇ ਮਹਾਰਾਜ ਗੋਬਿੰਦ ਰਾਏ ਕਹਿੰਦੇ ਤੁਹਾਡੇ ਨੂੰ ਵੱਡਾ ਮਹਾਂਪੁਰਖ ਕੌਣ ਹੈ? ਛਾਲਣਾ ਦੀ ਰਾਜ ਰੱਖੋ। ਕਹਿੰਦੇ ਇਹੀ ਸੁਣਨਾ ਚਾਹੁੰਦੇ ਸੀ ਕਿ ਕਿਹੜਾ ਹੈਗਾ ਜਿਹੜਾ 9 ਸਾਲ ਦੀ ਉਮਰ ਕਹੇ ਮੈਂ ਯਤੀਮ ਹੋ ਜਾ। ਗੱਲ ਕੇ ਬੋਲੋ ਤੇ ਕਲਗੀਆਂ ਵਾਲੇ ਪਾਤਸ਼ਾਹ ਦੂਏ ਦੀ ਰੱਖ। ਫਿਰ ਸਰਵਾਨ ਸਦਾਨ, ਕਿੰਨੇ ਪ੍ਰਾਣਾਂ ਨੂੰ ਪਿਆਰੇ ਸਿੰਘ ਸਿੰਘਣੀਆਂ ਪਚੰਗੀ ਕੁਰਬਾਨ ਹੋਏ ਸਾਨੂੰ ਬਚਾਉਣ ਵਾਸਤੇ। ਅਸੀਂ ਆਪਣਾ ਆਪ ਤਬਾਹ ਕਰਨ ਵਾਸਤੇ ਸ਼ਰਾਬਾਂ, ਨਸ਼ੇ, ਫੈਸ਼ਨ, ਜੋ ਦੁਨੀਆਂ ਦੀ ਕਰੀਤੀ ਹੈ ਉਹ ਅੱਜ ਸਾਡੇ ਵਿੱਚ ਆ ਕੇ ਵੜਦੀ ਜਾ ਰਹੀ ਹੈ। ਉਹ ਸਾਡੇ ਵਿੱਚ ਆ ਰਹੀਆਂ ਚੀਜ਼ਾਂ ਦੇਸ਼ ਦੇ ਲਓ, ਪ੍ਰਦੇਸ਼ ਦੇ ਲਓ, ਇਸ ਤਰ੍ਹਾਂ ਦੀ ਪ੍ਰਕਿਰਿਆ ਬਣਦੀ ਜਾ ਰਹੀ ਹੈ। ਇਹ ਮਨੁੱਖ ਜਨਮ ਮਿਲਿਆ, ਮੱਥੇ 'ਤੇ ਹੱਥ ਮਾਰ ਕੇ ਸੋਚੋ ਕਿ ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਕਿਹੋ ਜਿਹਾ ਬਣਾਇਆ ਸੀ, ਅੱਜ ਦੇ ਸਿੱਖ ਦਾ ਅਤੇ ਸਿੱਖਣੀ ਦਾ ਜੀਵਨ ਕਿਹੋ ਜਿਹਾ ਬਣਦਾ ਜਾ ਰਿਹਾ। ਹਜ਼ੂਰ ਪਾਤਸ਼ਾਹ ਸਾਨੂੰ ਸੁਚੇਤ ਕਰਦੇ ਆ, ਜਨਮ ਪਾਏ ਕਛ ਭਲੋ ਨਾ ਕੀਨੋ। ਬਾਕੀ ਵੀ ਸਾਧੂ ਸੰਤ ਹਿੰਦੁਸਤਾਨ 'ਚ ਮੱਥੇ ਟਿਕਾਈ ਜਾਂਦੇ ਸੀ। ਰਾਮ ਰਾਏ ਉਹਨਾਂ ਦਾ ਹੀ ਭਤੀਜਾ ਸੀ। ਔਰੰਗਜ਼ੇਬ ਨੂੰ 4 ਕਰਾਮਾਤਾਂ ਦਿਖਾਈਆਂ, 37 ਪਿੰਡਾਂ ਦੀ ਜਗੀਰ ਮਿਲੀ ਸੀ, ਪੂਜਾ ਕਰਦਾ ਸੀ ਔਰੰਗਜ਼ੇਬ। ਅਤੇ ਜਿਹੜੀ ਗੁਰੂ ਨਾਨਕ ਦੀ ਗੱਦੀ ਉੱਥੇ ਕਿਹੜੀ ਕਮੀ ਸੀ? ਦਿਖਾ ਦਿੰਦੇ ਮਾੜੀ ਜਿਹੀ ਨਾਟਕੀ ਚੇਟਕੀ, ਕੀ ਲੋੜ ਸੀ ਇੰਨੀਆਂ ਕੁਰਬਾਨੀਆਂ ਦੀ? ਪਰ ਨਹੀਂ, ਸਾਨੂੰ ਬਚਾਉਣ ਵਾਸਤੇ, ਸਾਨੂੰ ਸਬਕ ਸਿਖਾਉਣ ਵਾਸਤੇ ਮਹਾਰਾਜ ਨੇ ਇਹ ਸਾਰੀ ਲੀਲਾ ਵਰਤਾਈ ਹੈ ਕਿ ਇਸ ਤਰ੍ਹਾਂ ਪਰਉਪਕਾਰ ਕਰਨੇ ਹੈ, ਇਸ ਤਰ੍ਹਾਂ ਕੁਰਬਾਨੀ ਕਰਨੀ ਹੈ। ਅਤੇ ਅਸੀਂ ਜਨਮ ਪਾ ਕੇ ਕੀ ਕਰਦੇ ਹਾਂ? ਇਹ ਸਿੱਖ ਜਨਮ ਸ਼ਰਾਬਾਂ ਪੀਣ ਲਈ ਮਿਲਿਆ, ਮਾਦਕ ਚੀਜ਼ਾਂ ਵਾਸਤੇ ਮਿਲਿਆ, ਇਹ ਸਾਹ ਵਿਸ਼ੇ ਵਿਕਾਰ ਭੋਗਣ ਵਾਸਤੇ ਮਿਲਿਆ। ਕਹਿੰਦੇ ਗਾਮ ਵਸਤ ਜਾਣਿਓ ਨੇ ਜਾਂ ਕੋ ਕਿਹਨੂੰ ਕਹਿ ਦੇਣ। ਕਹਿੰਦੇ ਕਬਹੂ ਰਣ ਜੂਝਿਓ ਨੇ, ਦਸਮ ਪਾਤਸ਼ਾਹ ਕਹਿੰਦੇ ਸੂਰਮਾ ਬਣ ਕੇ ਕਦੀ ਯੁੱਧ ਫੜ ਖੰਡਾ ਫੜ ਕੇ ਯੁੱਧ ਨਹੀਂ ਲੜਿਆ, ਦੇਸ਼ ਕੌਮ ਧਰਮ ਇਸਤਰੀ ਗਊ ਗਰੀਬ ਦੀ ਰੱਖਿਆ ਵਾਸਤੇ, ਗੁਰੂ ਕੇ ਨਿਸ਼ਾਨ ਧਾਮ ਮਰਯਾਦਾ ਵਾਸਤੇ ਜੂਝਿਆ ਨੇ, ਰਾਸ਼ਟਰ ਵਾਸਤੇ। ਕਬਹੂ ਰਣ ਜੂਝਿਓ ਨੇ ਕਾਸ਼ ਦੈ ਜਸ ਨਾ ਲੀਨ। ਜੇ ਰੱਬ ਨੇ ਮਾਇਆ ਦਿੱਤੀ ਸੀ ਤੇ ਦਾਨ ਦੇ ਕੇ ਵੀ ਜਸ ਨਾ ਲਿਆ, ਸੂਰਮਾ ਬਣ ਕੇ ਵੀ ਜਸ ਨਾ ਕੱਟਿਆ, ਦਾਨ ਦੇ ਕੇ ਵੀ ਜਸ ਨਾ ਕੱਟਿਆ। ਗਾਮ ਵਸਤ ਜਾਣਿਓ ਨਹੀਂ, ਕਹਿੰਦੇ ਨਗਰ 'ਚ ਰਹਿਣ ਦੇ ਨੂੰ ਕੋਈ ਜਾਣਦਾ ਨਹੀਂ। ਕਹਿੰਦੇ ਜਦੋਂ ਮਰਿਆ ਤੇ ਫਿਰ ਹੋਇਆ ਕਿ ਜੰਮ ਕੋ ਕਿਹਨੂੰ ਕਹਿ ਦੇ, ਜਿਹੜਾ ਜੰਮ ਸੀ ਉਹਨੂੰ ਕਹਿੰਦਾ ਆਖਤਾ ਵੀ ਫਲਾਣੇ ਥੈ ਰਹਿੰਦਾ, ਕਿਉਂਕਿ ਜੇ ਤਾਂ ਬੰਦਾ ਮਸ਼ਹੂਰ ਹੋਵੇ ਦਾਨੀ ਵੀ ਮਸ਼ਹੂਰ ਹੋ ਜਾਂਦਾ, ਸੂਰਮਾ ਵੀ ਕੋਈ ਸੰਤ ਭਗਤ ਹੋਵੇ ਪਤਾ ਲੱਗ ਜਾਂਦਾ। ਕਹਿੰਦੇ ਜੰਮ ਕੋ ਕਿਨ ਕਹਿ ਦੀ, ਉਹ ਜੰਮ ਰਾਜੇ ਨੂੰ ਕਹਿਣ ਦੱਸ ਦਿੱਤਾ ਵੀ ਫਲਾਣੇ ਥੈ ਰਹਿੰਦਾ, ਉਹਨੂੰ ਉੱਥੋਂ ਵੀ ਆ ਕੇ ਲੱਜ ਲਿਆ। ਸੋ ਇਸ ਵਾਸਤੇ ਜਿਹੜੇ ਸਾਡੇ ਕਰਮ ਆ ਇਹ ਸਾਡੇ ਵਾਸਤੇ ਜਮਦੂਤ ਬਣ ਜਾਂਦੇ ਆ। ਇਸ ਵਾਸਤੇ ਨਵਯੁਵਕੋ, ਤੁਹਾਡੇ ਵਾਸਤੇ ਉਪਦੇਸ਼ ਹੈ, ਹੁਣ ਫਰਾਂਸ ਕਹਿੰਦੇ ਜੀ ਪੱਗ ਚਾਹੀਦੀ ਹੈ ਸਿੱਖਾਂ ਦੀ, ਉਹ ਕਹਿੰਦੇ ਆ ਸਾਰੇ ਪਾਸਪੋਰਟ ਤਾਂ ਤੁਹਾਡੇ ਮੋਨਿਆਂ ਦੇ ਆ, ਪੱਗ ਕਿਹਦੇ ਲਈ ਚਾਹੀਦੀ ਹੈ? ਗੱਜ ਕੇ ਬੋਲੋ, ਦਾੜੀ ਕੇਸ ਹੀ ਨਹੀਂ, ਪੱਗ ਕਿਹਦੇ ਲਈ, ਮੋਰਚਾ ਕਿਹਦੇ ਲਈ ਲਾਉਣੇ ਆ? ਆ ਸਾਰੇ ਪਾਸਪੋਰਟ ਇਸ ਤਰ੍ਹਾਂ ਦੇ। ਇਸ ਕਰਕੇ ਨੌਜਵਾਨੋ, ਠੀਕ ਹੈ ਤੁਸੀਂ ਵਿਦਿਆਰਥੀ ਆ, ਸਿੱਖੀ ਦੀ ਸਾਰੀ ਪੰਡ ਚੁੱਕਣੀ ਤੁਹਾਡੇ ਲਈ ਹੈ ਕਠਿਨ, ਪਰ ਘੱਟੋ ਘੱਟ ਦਾੜੀ ਕੇਸ ਰੱਖੋ ਸਿੱਖਾਂ ਦੇ ਮੁੰਡੇ, ਸਵੇਰੇ ਜਪਜੀ ਸਾਹਿਬ ਪੜ੍ਹੋ, ਸ਼ਾਮ ਨੂੰ ਰਹਿ ਰਸ ਕੀਰਤਨ ਸੋਲਾ, ਨਸ਼ਿਆਂ ਤੋਂ ਬਚੋ, ਔਰ ਧੀ ਭੈਣ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਸਮਝੋ, ਫਿਰ ਵਿੱਦਿਆ ਪੜ੍ਹੋ, ਕਿਉਂਕਿ ਜਿਹੜਾ ਬ੍ਰਹਮਚਾਰੀ ਜੀਵਨ ਹੈ ਉਹੀ ਵਿਦਿਆਰਥੀ ਜੀਵਨ ਹੈ। ਜਿਹੜਾ ਵਿਦਿਆਰਥੀ ਕਾਲ ਵਿੱਚ ਬ੍ਰਹਮਚਾਰੀ 'ਚ ਨਸ਼ਟ ਹੋ ਗਿਆ, ਹੁਣ ਪੜ੍ਹਨਾ ਕੀ ਹੈ? ਉਹ ਵਿੱਦਿਆ ਕੀ ਪੜ੍ਹ ਸਕਦਾ? ਪੜ੍ਹ ਸਕਦਾ ਵਿੱਦਿਆ? ਅਤੇ ਜਪਜੀ ਸਾਹਿਬ ਦਾ ਰਿਜ਼ਲਟ ਹੀ ਇਹ ਹੈ, ਜਤ ਪਹਾੜਾ ਧੀਰੇ ਸੁਨਿਆਰ, ਐਹਰਨ ਮਤ ਵੇਦ ਹਥਿਆਰ, ਭਉ ਖੱਲਾ ਅਗਨ ਤਾ ਪਤਾਓ, ਭਾਂਡਾ ਪਉ ਅੰਮ੍ਰਿਤ ਢਾਲ, ਘੜੀਏ ਸਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰ ਹੀ ਨਦਰ ਨਿਹਾਲ। ਗੁਰੂ ਦਾ ਸਿੱਖ ਦੀ ਮਿਸਾਲ ਸੁਣ ਲਓ, ਭਾਈ ਰਾਮ ਚੰਦ ਪੰਜਵੇਂ ਪਾਤਸ਼ਾਹ ਸਿੱਖ ਹੈ, ਜਹਾਂਗੀਰ ਦੀ ਲੜਕੀ ਨੇ ਦੇਖਿਆ ਉਹਦਾ ਮਨ ਦਬਾਏਮਾਨ ਹੋ ਗਿਆ, ਉਹ ਸਿੱਖ ਨੂੰ ਪਤੀ ਬਣਾਉਣਾ ਚਾਹੁੰਦੀ ਹੈ। ਉਹ ਕਹਿਣ ਲੱਗਾ ਮੈਂ ਤਾਂ ਆਪਣਾ ਗ੍ਰਿਸ਼ਤੀ ਹੈ, ਮੇਰੀ ਧਰਮ ਪਤਨੀ ਹੈ, ਔਰ ਉਹ ਬੜਾ ਹੱਠ ਅਖੀਰੀ ਰਾਣੀ ਨੂੰ ਦੱਸਿਆ ਜਹਾਂਗੀਰ ਸਿੰਘ, ਕਹਿੰਦੇ ਤਾਂ ਕਾਫਰ ਹੈ। ਉਹ ਕਹਿੰਦੇ ਮਹਾਰਾਜ ਮੁਸਲਮਾਨ ਬਣਾ ਕੇ ਮੁਮਨ ਬਣਾ ਲਓ, ਤੁਹਾਡਾ ਰਾਜ ਹੈ। ਜਹਾਂਗੀਰ ਨੇ ਡਿਊਟੀ ਲਾ ਦਿੱਤੀ ਕਿ ਸਿੱਖ ਨੂੰ ਲਿਆਓ, ਜੇ ਤਾਂ ਪ੍ਰੇਮ ਨਾ ਆ ਜਾਏ ਬਹੁਤ ਚੰਗੀ ਗੱਲ ਹੈ, ਉਹਨੂੰ ਮੁਸਲਮਾਨ ਬਣਾਓ, ਕਲਮਾ ਪੜਾਓ, ਸੁਨੰਦ ਕਰੋ, ਜੇ ਨਾ ਮੰਨੇ ਲਾਲਚ ਦਿਓ, ਫੇਵ ਨਾ ਮੰਨੇ ਉਹਨੂੰ ਡਰਾਵਾ ਦਿਓ, ਫੇਵ ਨਾ ਮੰਨੇ ਉਹਦਾ ਸਿਰ ਵੱਢ ਕੇ ਥਾਲ ਵਿੱਚ ਰੱਖ ਕੇ ਲਓ। ਸਿੱਖ ਨੂੰ ਗ੍ਰਿਫਤਾਰ ਕਰ ਲਿਆ, ਸਾਰੀਆਂ ਸ਼ਰਤਾਂ ਦੱਸੀਆਂ, ਪਰ ਉਹਨੂੰ ਮੰਨਿਆ, ਕਹਿੰਦਾ ਮੈਂ ਗੁਰੂ ਵਾਲਿਆਂ ਸਿੱਖਿਆ, ਮੈਂ ਆਪਣੇ ਧਰਮ ਤੋਂ ਨਹੀਂ ਡਿੱਗਦਾ, ਮੈਂ ਜਦ ਸਰ ਜੀਵਨ ਬਰਬਾਦ ਨਹੀਂ ਕਰਦਾ, ਆਪਣੇ ਗੁਰੂ ਨੂੰ ਉਂਗਲ ਨਹੀਂ ਕਰਾਉਣਾ, ਆਪਣੇ ਮਾਂ ਪਿਓ ਦੇ ਨਾਂ ਨੂੰ ਮਿੱਟੀ 'ਚ ਨਹੀਂ ਰੋਲਣਾ, ਆਪਣੀ ਇੱਜ਼ਤ ਸਵੈ ਮਾਨ ਨੂੰ ਉੱਚਾ ਰੱਖਣਾ, ਸਿੱਖੀ ਸਿਧਾਂਤ ਨੂੰ ਉੱਚਾ ਰੱਖਣਾ, ਗੁਰਮਤ ਪੰਥ ਨੂੰ। ਉਹਦਾ ਜੀ ਸਿਰ ਵੱਢਿਆ, ਵੱਢ ਕੇ ਥਾਲ 'ਚ ਰੱਖ ਕੇ ਲਾਇਆ। ਉਹ ਲੜਕੀ ਨੂੰ ਜਹਾਂਗੀਰ ਕਹਿੰਦਾ ਆ ਯਾਰ ਪੁੱਠਿਆਂ ਵਾਲਾਂ ਵਾਲੇ, ਜਿਹਨਾਂ ਵਿਆਹ ਕਰਾਉਣਾ ਚਾਹੁੰਦੇ ਸੀ, ਇੱਕ ਦੁਨੀਆ ਦੇ ਸਮਰਾਟ ਦਾ ਜਵਾਈ ਬਣ ਰਿਹਾ, ਅਤੇ ਇਸਨੇ ਸਿਰ ਵਢਾ ਲਿਆ। ਉਹ ਲੜਕੀ ਨੇ ਕਿਹਾ ਮੈਨੂੰ ਪਤੀ ਮੰਨ ਚੁੱਕੀ ਹੈ, ਤੇਰੀ ਸੋਚ ਆਪਣੀ ਮੇਰੀ ਆਪਣੀ, ਇਸੇ ਕਰਕੇ ਮੈਨੂੰ ਪਤੀ ਬਣਾਉਣਾ ਚਾਹੁੰਦੀ ਸੀ। ਹੁਣ ਕਿਹਾ ਮੇਰਾ ਸੀਸ ਚੱਕ ਕੇ ਇੱਕ ਵਾਰੀ ਨਮਸਕਾਰ ਕਰ। ਜਦੋਂ ਉਹ ਲੜਕੀ ਨੇ ਹੱਥ ਵਧਾਏ, ਸਵਾ ਗਦਿਸ਼ਟ ਸਿਰ ਉੱਠਿਓ, ਤਾਂ ਉਹਨਾਂ ਨੂੰ ਬੋਲੀ ਨਾਲ ਸਵਾ ਗਜ ਸਿਰ ਜਿਹੜਾ ਸੀ ਉੱਪਰ ਐਵੇਂ ਪੁੜ ਗਿਆ, ਉਸਨੇ ਪਰਾਈ ਇਸਤਰੀ ਦਾ ਹੱਥ ਨਹੀਂ ਲਵਾਇਆ। ਅੱਜ ਨਵਜੋਕੋ ਤੁਹਾਨੂੰ ਸੋਚਣਾ ਚਾਹੀਦਾ ਅਸੀਂ ਕਿੱਥੇ ਆਏ ਹਾਂ, ਸਾਡਾ ਜੀਵਨ ਕਿਸ ਤਰ੍ਹਾਂ ਦਾ ਬਣਦਾ, ਕਰਦਾਰ ਕਿਸ ਤਰ੍ਹਾਂ ਦਾ ਬਣਾਉਣਾ ਹੈ, ਸਿੱਖ ਦਾ ਜੀਵਨ ਕੀ ਹੈ। ਇਹ ਤਾਂ ਸਿੱਖ ਦੀ ਮਿਸਾਲ ਹੈ। ਹੁਣ ਬੀਬੀ ਦੀ ਮਿਸਾਲ ਸੁਣ ਲਓ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਬੌਲੀ ਸਾਹਿਬ ਦੀ ਸੇਵਾ ਚੱਲ ਰਹੀ ਹੈ, ਬਹੁਤ ਸੰਗਤਾਂ ਕਾਲ ਸੇਵਾ ਕਰ ਰਹੀਆਂ। ਇੱਕ ਨਵਜੋਤ ਬੀਬੀ ਆਉਂਦੀ ਹੈ, ਉਹ ਵੀ ਟੋਕਰੀ ਢੋਂਦੀ ਸੇਵਾ ਕਰਦੀ ਹੈ, ਅਤੇ ਸੇਵਾ ਕਰਦੀ ਕਈ ਵਾਰੀ ਐਵੇਂ ਹਲੂਣਾ ਜਿਹਾ ਦਿੰਦੀ ਹੈ, ਨਾ ਉਹਦੇ ਆਉਂਦੀ ਦਾ ਪਤਾ ਲੱਗਦਾ ਨਾ ਜਾਂਦੀ ਦਾ। ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਬਾਬਾ ਬੁੱਢਾ ਸਾਹਿਬ ਜੀ ਦੁਆਰਾ, ਬੀਬੀ ਨੂੰ ਬੁਲਾਇਆ, ਹੇ ਦੇਵੀ ਪੁੱਤਰੀ ਤੂੰ ਕਿੱਥੋਂ ਆਉਣੀ? ਕਹਿੰਦੇ ਜੀ ਮੈਂ ਕਾਬਲ ਤੋਂ ਆਉਣੀ। ਕਹਿੰਦੇ ਕਿੱਥੇ ਕਾਬਲ ਹੋ ਕਿਵੇਂ? ਕਹਿੰਦੇ ਜੀ ਪਤੀ ਵਰਤਾ ਧਰਮ ਦੇ ਬਲ ਨਾਲ। ਗੱਜ ਕੇ ਬੋਲੋ, ਪਤੀ ਵਰਤਾ ਕਦੀ ਸੁਪਨੇ 'ਚ ਵੀ ਪਰਾਏ ਪੁਰਸ਼ ਦਾ ਮੈਂ ਖਿਆਲ ਨਹੀਂ ਜਾਂਦਾ ਮਨ 'ਚ। ਪਤੀ ਵਰਤਾ ਧਰਮ ਵਿੱਚ ਇੱਡੀ ਵੱਡੀ ਸ਼ਕਤੀ ਹੈ। ਅੱਗੇ ਸਤੀ ਵਰਤਾ ਸਿੱਖ ਦੀ ਕਹਾਣੀ ਸੁਣਾਈ ਹੈ, ਇਹ ਪਤੀ ਵਰਤਾ ਬੀਬੀ ਦੀ ਕਹਾਣੀ ਹੈ। ਪੁਰਸ਼ ਨੇ ਸਤੀ ਵਰਤਾ ਧਰਮ ਧਾਰਨਾ, ਇਸਤਰੀ ਨੇ ਪਤੀ ਵਰਤਾ। ਕਹਿੰਦੇ ਐਵੇਂ ਹਲੂਣਾ ਦਿੰਦੀ ਹੈ? ਕਹਿੰਦੇ ਜੀ ਮੈਂ ਸਾਰੀ ਡਿਊਟੀ ਸੇਵਾ ਨਿਭਾ ਕੇ ਘੁੰਗੂੜੇ 'ਚ ਬੱਚਾ ਪਾਇਆ ਨਹੀਂ, ਜਦੋਂ ਰੋਂਦਾ ਐਵੇਂ ਹਲੂਣਾ ਦੇ ਦਿੰਦੀ, ਉਹ ਚੁੱਪ ਕਰ ਜਾਂਦਾ, ਮੈਂ ਫਿਰ ਸੇਵਾ ਕਰਦੀ ਹਾਂ। ਤੇ ਫਿਰ ਫੁੱਟ ਕੇ ਆਕਾਸ਼ ਮੰਡਲ ਨੂੰ ਉੱਥੇ ਫਿਰ ਪਹੁੰਚ ਜਾਂਦੇ। ਇਹ ਹੈ ਜਿਹਨਾਂ ਨੇ ਬਾਣੀ ਦਾ ਜਤ ਸਤ ਦਾ ਧਰਮ ਕਰਮ ਦਾ ਸਹਾਰਾ ਲਿਆ। ਇਹ ਸਾਖੀਆਂ ਕੋ ਕਹਿਣ ਮਾਤਰ ਨੇ, ਉਹਨਾਂ ਲੋਕਾਂ ਨੇ ਜੀਵਨ ਤੇ ਹੰਡਾਰ ਲਾ ਕੇ ਗੱਲਾਂ ਦਿਖਾਈਆਂ ਤੇ ਗੁਰੂ ਨਾਨਕ ਸਾਹਿਬ ਦੇ ਸਿੱਖੀ ਸਿਧਾਂਤ ਦੇ ਇਤਿਹਾਸ ਆ। ਅਸੀਂ ਇਤਿਹਾਸ ਪੜ੍ਹਦੇ ਨੇ, ਆ ਟੈਲੀਵਿਜ਼ਨ ਦੇ ਐਕਟਰ ਐਕਟਰਸਾਂ ਦੇ ਗੀਤ ਸੁਣਦੇ ਹਾਂ, ਉਹਨਾਂ ਦੇ ਨਾਚ ਮੁਜਰੇ ਡਾਂਸ ਭੰਗੜੇ ਪੱਬਾਂ ਕਲੱਬਾਂ 'ਚ ਘੁੰਮਦੇ ਹਾਂ, ਉੱਥੋਂ ਜੋ ਪੁੱਠੀ ਪ੍ਰਕਿਰਿਆ ਉਹੀ ਮਿਲਦੀ ਆ। ਜੇ ਗੁਰੂ ਨਾਨਕ ਪਾਤਸ਼ਾਹ ਦਾ ਇਤਿਹਾਸ ਪੜ੍ਹੀਏ, ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦਾ ਸਿਮਰਨ ਕਰੀਏ, ਨਿਤਨਿਮ ਕਰੀਏ, ਸੰਗਤ ਦੇ ਜੋੜੇ ਝਾੜੀਏ, ਲੰਗਰ ਦੇ ਜੂਠੇ ਭਾਂਜਦੇ ਸਾਫ ਕਰੀਏ, ਆ ਗੁਰਦੁਆਰਿਆਂ 'ਚ ਗੁਰਸਾਨਨ ਕਰਿਓ, ਬਹੁਤ ਸਾਰੇ ਮੁੰਡੇ ਆਉਂਦੇ ਆ, ਲੜਕੀਆਂ ਮੱਥਾ ਟੇਕਣ ਆਉਂਦੀਆਂ, ਇਹਨਾਂ ਨੂੰ ਹੁੰਦਾ ਇਹ ਲੜਕੀ ਵਿਆਹ ਹੋ ਜਾਣ ਇੱਥੇ ਪੱਕਾ ਹੋ ਜਾਣ। ਇਹ ਗੁਰਦੁਆਰੇ ਕੋਈ ਕੰਮ ਦੀ ਮੰਡੀ ਨਹੀਂ ਹੈਗੀ। ਇਹ ਸੁਣ ਲਓ ਧਿਆਨ ਦੇ ਨਾਲ, ਇਹ ਗੁਰਦੁਆਰੇ ਜਿਹੜੇ ਹੈ ਜਤ ਸਤ ਧਰਮ ਕਰਮ ਦੀ ਸਿੱਖਿਆ ਦੇਣ ਦੇ ਸਥਾਨ ਆ। ਇੰਗਲੈਂਡ ਦੇ ਵਿੱਚ ਇਹ ਹੈ ਲੜਕੀਆਂ ਨੂੰ ਮੱਥਾ ਟੇਕਣਾ ਬੰਦ ਕਰ ਦਿੱਤਾ ਹੈ, ਇਹ ਸਹੀ ਮੈਂ ਕਹਿ ਰਿਹਾ। ਇਸ ਵਾਸਤੇ ਗੁਰੂ ਘਰ ਕੀ ਹੈ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਕ ਦੁਆਰਾ ਹੋਏ ਹੱਛਾ ਹੋਏ ਸੀ, ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ, ਮਤ ਕੋ ਜਾਣੇ ਜਾਏ ਅੱਗੇ ਪਾਏ ਸੀ, ਜੇ ਇਹ ਕਰਮ ਕਮਾਏ ਤੇਹਾ ਹੋਏ ਸੀ। ਗੁਰੂ ਘਰ ਇੱਕ ਖੂਹ ਹੀ ਨਹੀਂ ਆਈਆਂ, ਜੇ ਕਹੋਗੇ ਆਓ ਮਹਾਰਾਜ, ਆਵਾਜ਼ ਆਊਗੀ ਆਓ ਮਹਾਰਾਜ, ਜੇ ਬੁਰਾ ਬੋਲੋਗੇ ਉਹਦਾ ਫਲ ਵੀ ਉਸ ਤਰ੍ਹਾਂ ਦਾ ਹੀ ਮਿਲਣਾ। ਇਸ ਕਰਕੇ ਇਸ ਘਰ ਵਿੱਚ ਆ ਕੇ ਮਨ ਵਾਣੀ ਸਰੀਰ ਕਰਕੇ ਪਵਿੱਤਰਤਾ ਦੇ ਨਾਲ ਆਉਣਾ, ਤਨ ਕਰਕੇ ਵੀ ਪਾਪ ਤੋਂ ਬਚਣਾ, ਮਨ ਕਰਕੇ ਵੀ ਬਾਣੀ ਰਚਨਾ ਕਰਕੇ, ਔਰ ਇੱਥੇ ਆ ਕੇ ਸੰਗਤ ਨੂੰ ਗੁਰੂ ਰੂਪ ਸਮਝਣਾ, ਨਹੀਂ ਤਾਂ ਫਿਰ ਪਰ ਕਿਰਿਆ ਰਾਵਣ ਜਾਏ ਸਹੀ ਤਾਲਾ ਜੀ ਹੈ, ਨਿਤ ਪ੍ਰਤ ਹਿਰਿਆ ਪਰ ਦਰਦ ਛਿੱਦਰ ਕੱਦ ਟੱਪ। ਅੱਜ ਕੱਲ੍ਹ ਅੰਬਲ ਨੋਸ਼ੀ ਵਧੀ, ਸਾਡੇ ਬੇਰ ਸਾਹਿਬ ਉੱਥੇ ਜੀ ਸੰਗਤ ਨੇ ਆਉਣਾ ਮੱਥਾ ਟੇਕਣ, ਇਸ ਤਰ੍ਹਾਂ ਹੀ ਛੋਕਰਿਆਂ ਨੇ ਅੱਜ ਵੀ ਫੋਨ ਖੜਕਾਇਆ DSP ਸਾਹਿਬ ਨੂੰ ਵੀ ਥੋੜ੍ਹੀ ਜਿਹੀ ਡਾਂਗ ਫੇਰੋ ਇਹਨਾਂ ਦੇ, ਜਿਹੜੇ ਫਿਰ ਪੰਜਾਂ ਸੱਤਾਂ ਦੇ ਗਿੱਟੇ ਝਾੜੇ ਉਦਣ ਤੋਂ ਇਹਨਾਂ ਦੀ ਸ਼ਾਂਤੀ ਹੋ ਗਈ, ਕਿਉਂਕਿ ਫਿਰ ਡੰਡਾ ਪੀ ਰਿਹਾ ਵਿਗੜਿਆਂ ਵਿਗੜਿਆਂ ਦਾ, ਇਹ ਵੀ ਸੁਧਾਰ ਕਰਨਾ ਪੈਂਦਾ ਗੁਰੂ ਘਰ ਦੀ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ। ਸੋ ਜੇ ਸੰਗਤ ਰੂਪ ਚਾਹੁੰਦਾ ਤੇ ਹੱਥ ਜੁੜਦੇ ਆ, ਗੱਲ ਪੱਲਾ ਪਾਈਦਾ ਜੀ ਆ, ਜੇ ਗੁਰੂ ਘਰ ਵਿੱਚ ਆ ਕੇ ਉਖੜ ਮਸਤੀ ਕਰਦਾ ਉਹਦਾ ਫਿਰ ਇਲਾਜ ਵੀ ਕਈ ਵਾਰੀ ਕਰਨਾ ਪੈਂਦਾ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਹਾਨੂੰ ਮਨੁੱਖ ਜਨਮ ਮਿਲਿਆ ਹੈ, ਜਨਮ ਪਾਏ ਕਛ ਭਲੋ ਨਾ ਕੀਨੂ, ਇਹ ਮਨੁੱਖ ਜਨਮ ਤਾਂ ਮਿਲਿਆ, ਇਹਨੂੰ ਪਾ ਕੇ ਕੁਝ ਭਲਾ ਨਹੀਂ ਕੀਤਾ, ਨਾ ਆਪਣਾ ਨਾ ਬਗਾਨਾ, ਤਾਂ ਤੇ ਅੱਲ ਗਡਰੋ। ਇਸ ਕਰਕੇ ਕਹਿੰਦੇ ਅਸੀਂ ਬੜਾ ਡਰਦੇ ਹਾਂ ਵੀ ਅਸਮਦਾਰੀ ਲੋਕ ਕੀ ਕਰ ਰਹੇ, ਇਹ ਜਨਮ ਕੱਲ ਹੀ ਮਿਲਿਆ ਸੀ, ਇਹ ਪਾਪ ਕਰ ਕਰਕੇ ਆਪਣਾ ਜੀਵਨ ਬਰਬਾਦ ਕਰ ਰਹੇ। ਮਨ ਬਰਚ ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ, ਨਾ ਮਨ ਕਰਕੇ ਬਚ ਮੈਨੇ ਬਚਨ ਕਰਕੇ, ਕ੍ਰਮ ਮੈਨੇ ਸਰੀਰ ਕਰਕੇ, ਹਰੀ ਦੇ ਗੁਣ ਨਹੀਂ ਗਾਏ। ਜੈ ਜੀ ਸੋਚ ਧਰੋ, ਇਹ ਕਹਿੰਦੇ ਮਨ ਵਿੱਚ ਸੋਚ ਧਰੋ ਕਿ ਸਾਨੂੰ ਇਹ ਮਨੁੱਖ ਦੇ ਕਾਹਦੇ ਲਈ ਮਿਲੀ ਸੀ। ਭਾਈ ਪ੍ਰਾਪਤ ਮਾਨੁਖ ਦੇਹ ਰਿਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰਿਆ। ਗੁਰਮਤ ਸੁਣ ਕਛ ਗਿਆਨ ਨਾ ਉਪਜਿਓ, ਗੁਰਮਤਾ ਸੁਣੀ ਪਰ ਗਿਆਨ ਪੈਦਾ ਨਹੀਂ ਹੋਇਆ। ਪਸ ਜਿਉਂ ਉਧਰ ਭਰੋ, ਪਸ਼ੂ ਦੀ ਨਿਆਂ ਢਿੱਡ ਭਰ ਲਿਆ ਤੇ ਫੰਕਾਰੇ ਮਾਰਦੇ ਰਹੇ, ਕੋਈ ਬਾਣੀ ਨਹੀਂ ਪਾਣੀ, ਕੋਈ ਨਾਮ ਨਹੀਂ ਜਪਣਾ, ਬਸ ਜੀਵਨ ਬਰਬਾਦ ਕਰ ਲੈਣਾ। ਖਾਏ ਖਾਏ ਕਰੇ ਬਦ ਫੈਲੀ, ਜਾਣ ਬਿਸੂ ਕੀ ਬਾੜੀ ਜੀਓ, ਇਸ ਤਰ੍ਹਾਂ ਦੀ ਕਿਰਿਆ ਬਣਾ ਲੈਂਦੇ ਆ। ਕਹੋ ਨਾਨਕ ਪ੍ਰਭ ਬਿਰਧ ਪਛਾਨੋ, ਹੇ ਗੁਰੂ ਨਾਨਕ ਪਾਤਸ਼ਾਹ ਜੀ, ਅਸੀਂ ਤੁਹਾਡੇ ਚਰਨਾਂ 'ਚ ਅਰਦਾਸ ਕਰਦੇ ਹਾਂ, ਤੁਹਾਡਾ ਬਿਰਧ ਧਰਮ ਆ, ਫਰਜ਼ ਹੈ, ਗਰੀਬਾਂ ਦੀ ਬਾਂਹ ਫਾਣੀ, ਮਜ਼ਲੂਮਾਂ ਨੂੰ ਗਲ ਲਾਉਣਾ, ਸੋਝੀ ਦੇਣੀ, ਆਪਣੇ ਬਿਰਧ ਧਰਮ ਨੂੰ ਪਛਾਨਣਾ ਕਰੋ, ਤਬ ਹਉ ਪਤਿਤ ਤਰੋ, ਕਿ ਅਸੀਂ ਪਾਪੀ ਵੀ ਤਰ ਜਾਵਾਂਗੇ, ਤੁਸੀਂ ਕਿਰਪਾ ਕਰਕੇ ਕੌਡੇ ਰਾਖਸ਼, ਸੱਜਣ ਠੱਗ, ਭੂਮੀਏ ਚੋਰ, ਇਸ ਘਰ 'ਚ ਲੱਖੂ ਧਾੜਵੀ, ਬੇਦੀ ਚੰਦ ਵਰਗਿਆਂ ਦੇ ਕਿੰਨਿਆਂ ਕਦੇ ਜੀਵਨ ਪਲਟੇ ਹੈ, ਊਂਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਗਾਲ ਤੇ ਉਧਰੇ, ਸੁਣ ਤੇ ਉਧਰੇ, ਬਿਨਸੇ ਪਾਪ ਘਨੇਰੇ, ਪਸ਼ੂ ਪ੍ਰੇਤ ਮੁਗਤ ਕੋ ਤਾਰੇ, ਪਾਹਨ ਪਾਰ ਤਾਰੇ, ਨਾਨਕ ਦਾਸ ਤੇਰੀ ਸਰਣਾਈ, ਸਦਾ ਸਦਾ ਬਰੇ ਹਾਰੇ। ਇਹ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੌਵੇਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਉਪਦੇਸ਼, अगर इन्हों ग्रहण करांगे साडे जीवन विच आईयां त्रुटियां ते कमजोरियां दूर होणगियां और बड़ा स्वच्छ ते पवित्र जीवन प्राप्त होवेगा जिन्हों पा के असीं अपने माता पिता अपने टीचरां दा अपनी कौम गुरु महाराज ते अपना जिहड़ा स्वैमान उच्चा सुचा रख के लोक परलोक की यात्रा सफल कर सकते हाँ। सो धन धन बेबे नानकी जी जिन्हों के अवतार पुरब न मुख रख के प्रबंधकों ने सुचजा उदम किया समूह संगत के सहयोग ग्रंथी संगरागी संघ का सहयोग से पाठ आरंभ किए गए तो प्रधान साहब कहते थे उपल साहब भी संगत को बड़ा प्यार सवेरे किन्नी संगत आ गई सी क्यों बेबे जी भी बड़ी है तो प्यार भी बड़ा उन्होंने गुरपुरब ताही मनाने जिम्मे धन श्री गुरु नानक देव सचे पातशाह उन्होंने प्यार किया असी भी वह जहा प्यार करिए बेबे जी आलिया बख्शा सानू भी प्राप्त हो जाए जिमें मरदाना जी महाराज ने कहा जा बीबी तो भी रुपए लैके रबाब लिया तो मरदाना जी रबाब लग्या हजूर कहते ना रबाबा ने सानू काम नहीं लेना कहते महाराज कितों लियावा कहते इधर चल जा परवाने उधर तीन दिन वो जंगल च घूमते रहे फिर नाराज हो के मुड़न लगे एक गुरमुख मिले किनू भालदा कहते गुरु नानक पातशाह जी ने भेजा इस तरह कहते अच्छा किमें कहते रबाब लई कहते मेरे को उन्होंने अमानत है लैके तो फिर संत घाट आ गए जिथे मूल मंत्र महाराज ने उच्चारण किया महाराज कहते महाराज पिया रबाब लिया कहते बजा तेन तार का गुण दिता जी जिले बजाया तो तार मरदाने की धन गुरु नानक कहती कहते महाराज को माया दे दीए कहते माया तिरफा बेबे जी तो लै भी रुपए दे दौ जिले देन लखा तो उत्थे आदरिष्ट हो गया कहते महाराज कितने गया कहते तैं पूछया नहीं तेरे नाल आया सी कहते महाराज उन्हें अपना नाम फरंदा दस्या सचे पातशाह कहते जी का नाम फरंदा हूँ तेन कितने मैंने फिर तुरन आला सी कहते वह देवलोक का गंधर्व सी असी उन्हें अमानत दे के आए थे वह दे के चले गया अरबाब का मतलब रबे आप रब के नाम की तरावट न पैदा करने वाला यह साज अज लोप हो गया भागा ना दर्शन होंगे दसवें पातशाह जी का अपना अरबाब सकेत मंडी अज भी मौजूद है जिन्हें हजूर पातशाह आप भी कृपा करते ऐसा मिठा तो पवित्र साज है जिस साज के अगे बावर दियां तोपां भी फिर हो गई सी जदों महाराज ने रबाब बजाया ये चिट्टी बड़ी बरकत सी तो बेबे जी का भाई गुरपुरब है तो अज पहला दिन है कल मध का परसों 9 बजे भोग पैने तो सारिया संगत ने गज बज के आना तो हर तरह सेवा करके प्रबंधकों को सहयोग देना धन श्री गुरु नानक देव बेबे जी दियाँ माता सुलखनी जी दियाँ खुशियां प्राप्त करनिया तो आप जी धनवादी होवोंगे जे प्रबंधकों को सहयोग दे के गुरु महाराज खुशियां प्राप्त करोगे वाहेगुरु जी का खालसा वाहेगुरु जी की फतेह।